जिन्होंने इस इलाके में बहुत बड़े परोपकार मनुष्य जिते स्थान कैम किए उदो कोई इस तरह बस्ती नहीं सी होती जिस तरह अज देख रहे हो लोग कलर में गौर बढ़ाने वाली बार महापुरुखों की कलना गुरु नानक की मेहर हुई गुरुद्वारा संतपुरा कायम होया सेवा भगती महापुरुषों की संपदा जो जेडे चोटी के विद्वान महापुरुष उन्होंने सत नेचर स्थिति का नाम है फिर जैसे ही परमेश्वर वाहगुरु वालों आग्ञा सही संत लोचन सिंह जी वो अपनी जिम्मेदारी निभा आखिरी श्वासों तक संसार तों चले गए हुण इस स्थान के सेवादार महापुरुष उन्हां बड़ियां दीआं नीहां में चलते हुए संत बाबा जगमोहन सिंह जी इस स्थान की सेवा संभाल कर दिया जिम्मेदारियां कथा कीर्तन के परिवार जो साल जोड़वे जोड़ बेले हैं उन्होंने होले महले का जोड़ मेला भी इस स्थान से यह संकल्प लिया गया उस दिहाड़े की भावना मुख रखद जो इतिहास है रागी सिंह साहबाना ने गुरु का शब्द कीर्तन आदि सरबण कराया है बड़े प्रेम के नाल शब्द पढ़े जा रहे जो समान कीर्तन तो बाद कथा के लिए नियत मित्र है कथा भावे दोनों वेले होनी है सुबह भी और शाम इतना उम्मीद है कि अज अमृत वेली की कथा नहीं हुई शाम का कथा न होगी कल उन्होंने वेले खुले महाराज हमें बात कर अगले दिन फिर दोनों वेले कथा होगी फिर पूर्णता बारे अज शाम नहीं हुई है उदो सवेर की कथा हो गए समाप्त हो गई सो आओ गुरु नानक देव करते जो सतगुरु महाराज साहब जी ने सिखा पास ने मर्यादा बनाई है गुरसिखा तक जीवन दिता है उस जीवन संभालिए बहुत सारिया गलां सिख को जिहड़ियां आम संसार नालों वखरियां समझाईआं महाराज ने अमृत मेले की महानता दसते हुए अमृत मेला सतनाम वडियाई हुई चार जागरण नाम नानक नाम रदाए चौथे पहर सुभा के बहुत प्रमाण हैं अमृत वेले सिख नूं अमृत वेला बख्शे सिख नूं मिठा बोलना बख्शे है कि कदे किसी नूं कौड़ा ना बोले सिख कदे किसी का बुरा ना करे सिख कदी झूठ ना बोले यह साडे गुरु ने सिख नूं संकल्प दित्ता सिख धर्म की किरत करे ਜਿੱਥੇ ਇਹ ਗੱਲਾਂ ਸਤਿਗੁਰਾਂ ਨੇ ਬਖਸ਼ੀਆਂ ਨੂੰ ਉੱਥੇ ਸਾਨੂੰ ਨਾਮ ਸਤ ਸੰਗਤ ਦਾ ਮਹਾਤਮਾ ਦੱਸਿਆ ਗਿਆ। ਸਤ ਸੰਗਤ ਕਰਨ ਲਈ ਆਗਿਆ ਦਿੱਤੀ ਹੈ ਔਰ ਸਤਸੰਗਤ ਕਰਨ ਦੇ ਮਹਾਤਮਾ ਦੱਸੇ ਨੇ ਮੇਰੇ ਪਹਿਲੇ ਵੀ ਹਨ ਸਤਸੰਗਤ ਕਰਨ ਵਾਲੇ ਹੋਏ ਸਤਸੰਗੀ ਹੋਏ ਇਸ ਕਰਕੇ ਦੋ ਗੱਲਾਂ ਜੋ ਇੱਥੇ ਦੇ ਮਹੰਤ ਜੀ ਵੀ ਬਾਬਾ ਜਗਮੋਹਨ ਸਿੰਘ ਦੇ ਨਾਲ ਨਾਲ ਸਾਰੇ ਮਹਾਂਪੁਰਖਾਂ ਦੇ ਵੇਲੇ ਦੇ ਸੰਗੀ ਉਹਦੇ ਵਿੱਚ ਦੋ ਚੀਜ਼ਾਂ ਦੀ ਭਾਵਨਾ ਰੱਖੀ ਹੈ ਜੋ ਤੁਸੀਂ ਇਸ਼ਤਿਹਾਰ ਕਰਦੇ ਉਹਦੇ ਜੀਵਨ ਦਾ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪਿਆਰ ਹੈ ਤਾਂ ਉਹਦੀ ਭਾਵਨਾ ਵੀ ਨਾਲ ਰੱਖੀ ਜੋ ਅਰਧ ਸ਼ਤਾਬਦੀ ਆ ਰਹੀ ਹੈ ਗੁਰੂ ਨਾਨਕ ਸਾਹਿਬ ਦੇ ਇਹ ਪੂਰੇ ਸੰਸਾਰ ਦੇ ਅੰਦਰ ਇਸ ਦੀ ਆਵਾਜ਼ ਪਹੁੰਚ ਗਈ ਹੈ ਥਾਂ ਥਾਂ ਜਿੰਨੇ ਸਮਾਗਮ ਹੋ ਰਹੇ ਨਗਰਾਂ ਵਿੱਚ ਸ਼ਹਿਰਾਂ ਵਿੱਚ ਇਹ ਸਾਰਾ ਸਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ 550 ਸਾਲਾਂ ਨੂੰ ਸਮਰਪਿਤ ਕਰ ਦਿੰਦੇ ਖੜੇ ਹੋ ਕੇ ਉਹਦੇ ਅਨੁਸਾਰ ਫਿਰ ਸੰਗਤਾਂ ਨੂੰ ਤੁਸੀਂ ਇਹ ਵੀ ਜਾਣਕਾਰੀ ਦਿੱਤੀ ਹੈ ਵੀ 550 ਸਾਲੇ ਨੂੰ ਸਮਰਪਿਤ ਔਰ ਹੋਲਾ ਮਹੱਲਾ ਜਿਹੜਾ ਤੇ ਇਹ ਵਿਚਾਰ ਜਿਹੜੀ ਹੈ ਜੋ ਸੰਗਤਾਂ ਨੂੰ ਅਸਾਂ ਜਾਣਕਾਰੀ ਦਿੱਤੀ ਹੈ ਸ਼ਾਮ ਦੇ ਵਕਤ ਦੀ ਜਿਹੜੀ ਕਥਾ ਹੈ ਉਹਦੇ ਚ ਆਪਾਂ ਤਰਤੀਬ ਅਨੁਸਾਰ ਕਰੀਏ ਤੇ ਅੱਜ ਆਪਾਂ ਨਾ ਹੋਲੇ ਮਹੱਲੇ ਦੀ ਗੱਲ ਕਰਨੀ ਹੈ ਤੇ ਨਾ 550 ਸਾਲਾਂ ਦੀ ਅੱਜ ਆਪਾਂ ਗੱਲ ਕਰਨੀ ਹੈ ਗੁਰੂ ਨਾਨਕ ਨੇ ਜੋ ਸਾਨੂੰ ਸਿੱਖੀ ਦਾ ਮੁੜ ਬੰਧਿਆ ਹੋਇਆ ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਬਣਾਇਆ ਗੁਰੂ ਨਾਨਕ ਦੇ ਬਚਨਾਂ ਦੀ ਜਦੋਂ ਅਸੀਂ ਵਿਚਾਰ ਸਰਵਣ ਕਰਾਂਗੇ 550 ਸਾਲਾਂ ਹੀ ਹੋਏ ਜਦੋਂ ਗੁਰੂ ਦੇ ਉਪਦੇਸ਼ ਨੂੰ ਅਸੀਂ ਧਿਆਨ ਨਾਲ ਸੁਣਾਂਗੇ ਤੇ ਫਿਰ ਉਸਨੂੰ ਅਮਲ ਵਿੱਚ ਲੈ ਕੇ ਆਵਾਂਗੇ ਫਿਰ ਸਾਡੇ ਦਿਹਾੜੇ ਬਣਾਏ ਕਰ ਸਕਦੇ ਜੇ ਫਿਰ ਉਹ ਰੱਖਿਆ ਬਹੁਤਾਲ ਮੰਗੇ ਬਾਜੇ ਬਜਾਏ ਨਾ ਕੋਈ ਸੁਣੇ ਨਾ ਮਨ ਮੁਸਾਰੇ ਆਵੇ ਉਹਦਾ ਕੋਈ ਬਹੁਤਾ ਨਾ ਰੱਖੇ ਗੁਰਦੁਆਰੇ ਆ ਕੇ ਬੈਠ ਜਾਣਾ ਕਥਾ ਹੋਣੀ ਕੀਰਤਨ ਹੋਣਾ ਇਹਨੂੰ ਰਸ਼ਨ ਨਾ ਬਣਾਈ ਇਹ ਰਸ਼ਨ ਨਹੀਂ ਹੈ ਇਹ ਗੁਰੂ ਨਾਨਕ ਦੇ ਘਰ ਦੇ ਵਿੱਚ ਬੰਦਗੀ ਹੈ ਪਰਮੇਸ਼ਵਰ ਦੀ ਇਹ ਇੱਕ ਭਗਤੀ ਦਾ ਮਤਲਬ ਹੈ ਭਾਵੇਂ ਕਥਾ ਹੈ ਇਹ ਵੀ ਭਗਤੀ ਦਾ ਮਤਲਬ ਔਰ ਭਾਵੇਂ ਕੀਰਤਨ ਹੈ ਇਹ ਵੀ ਭਗਤੀ ਦਾ ਮਤਲਬ ਗੁਰੂ ਨਾਨਕ ਦੇ ਘਰ ਵਿੱਚ ਬਲਕਿ ਜਿਹੜੀ ਨੌ ਪ੍ਰਕਾਰ ਦੀ ਭਗਤੀ ਹੈ ਭਗਤ ਲਵੇ ਪ੍ਰਕਾਰ ਪੰਡਿਤ ਵੇਦ ਪ੍ਰਕਾਰ ਤੇ ਉਹਦੇ ਵਿੱਚ ਇੱਕ ਸਰਵਣਾ ਭਗਤੀ ਹੈ ਜਿਹੜੀ ਹੁਣ ਇਸ ਵੇਲੇ ਸਰੋਤਾ ਜਨ ਕਰ ਰਹੇ ਹੋ ਤੁਸੀਂ ਜਿਹਨੇ ਬੈਠੇ ਹੋ ਤੁਸੀਂ ਉਹ ਭਗਤੀ ਕਰ ਰਹੇ ਹੋ ਇਸ ਨੂੰ ਸਰਵਣਾ ਭਗਤੀ ਕਹਿ ਦਿੰਦੇ ਹੈ ਸੁਣ ਰਹੇ ਹੋ ਦੂਸਰੀ ਭਗਤੀ ਨੂੰ ਕਿਹਾ ਜਾਂਦਾ ਹੈ ਕੀਰਤਨ ਭਗਤੀ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰੂ ਜਪਿਆ ਲਾਇ ਸਰਵਣ ਕੀਰਤਨ ਸਿਮਰਨ ਪਾਦ ਸੇਵ ਕਰ ਨਾਮ ਦਾਸ ਸਖਾ ਪਰ ਬੰਦਨਾ सर्व निवेदन का यह नौ प्रकार की भक्ति का सूत्र है। इस दौरे में नौ प्रकार की भक्ति की व्याख्या करते इकले बैठ के भी साधन महापुरुष करते हैं, साध करते हैं, वो भी भक्ति है, सिमरन है। ते जो मेरे साथ संगत पर केवल नाम की भक्ति, तो जेड़ा भी काम करी हो जिनी देर तक उस काम के लाभ का ही कोई ज्ञान नहीं, वो जरूर जी नहीं बने। जे थोनू कीर्तन के महात्मा का नहीं पता, कीर्तन जरूर जी नहीं रहेगी, कथा के महात्मा का नहीं पता, कथा जगत नहीं होगी, गुरुद्वारे आने के महात्मा का नहीं पता, गुरुद्वारे आने जरूर जी नहीं पड़े। जे इतने बैठ के कथा सुन के महात्मा की बात नहीं साढ़े तक पहुंचेगी, अंदर देख रुचि नहीं जा गया कम करने वाले करना चाहिए। इस करके लोग नौकरी कम करते हैं, चार पैसे करते हैं, करते व्यापार क्यों करते हैं, व्यापार के पैसों का वाधा होता है, धन मिलता है, करते हैं। खेती है, बणज है, व्यापार है, कुछ भी है, मनुख नु ध्यान पहला नहीं की करूंगा तो मैं चार पैसे मिलेंगे, मेरा घर चलेगा, परिवार की पालन पोषण होगी, मेरी होगी। जे सत संगत करन लई महात्मा का ही नहीं पता है तो इहदे विच रुचि किवें होगी। इस करके रुचि पैदा करने के जरिए अज का जोड़ा विषय है, अज कथा की जोड़ी विचार है, वो केवल इस विषय से हुए कि गुरमत के गुरु साहबाना ने इतिहासक प्रमाण, गुरबाणी के प्रमाण, धर्म शास्त्र के प्रमाण इस विषय के उ सारे एक ही रह गए। इस करके अज की विचार बाबा सत्संग से रखे, पहला सत्संगत जो शब्द है ये साडे सपना के बर्तन में आता है, पर सानू सत्संगत की परिभाषा का पता होना चाहिए। परिभाषा है अर्थ की है संस्कृत, किसू कहते सत्संग, इन पत्थर के अंदर अर्थ समोया हुआ है। पांच अखर पंजाबी वर्णमाल गुरमुखी लिपि के पांच अखर को मात्रा ला के सत्संग शब्द बने। ये जो सृष्टि के आदि काल में ऋषिया मुनियों ने विधान बनिया व्याख्या, यह ठीक है कलयुग का समय है। इस कलयुग के समय के अंदर कोई किसी को कुछ पता नहीं है, किसी के सिर से कोई मुंडा नहीं है, जो मर्जी बोली जाए, जो मर्जी कही जाए, सब अपने आप में स्वतंत्र अपने आप में बोलते हैं। व्याख्या की खेड उन्होंने लोगों के हाथ आ गई है जिन्होंने व्याख्या के नियमों का नहीं पता कि व्याख्या होती की है। व्याख्या का एक विधान है, यह एक नियम बनया हुआ है व्याख्याकार वास्ते, उन्होंने पाबंद किया हुआ है। छे नियम बधे है, शराब पदार्थ कद बिगड़े है, सेवा की योजना अकेकोत संधान खाटवे नु व्याख्यान सिमरतम सिमृति वेदी है व्याख्या कार जी तू व्याख्या दी जिम्मेवारी सामने है तू व्याख्या करनी है तन छे नियमों के अंदर रह के व्याख्या ते अज हैरानी उदो होती है बड़ी सोहनी अपने आप ने कथा का प्रभाव पाने वाला चंडीगढ़ के गुरु कथा करे कथा दे विच जदों कामना ठीक ना आवे लवंतरा सही ना लगन सिद्धांतक तौर ते उहदे विच गलतियां समाप्त हो रही हैं मैं भी श्रोतियां विच बैठा सी कथा सुनी सारी ਇਹ ਬਾਤ ਦੇ ਆਪਣੇ ਭਾਈ ਸਾਹਿਬ ਜੀ ਤੁਸੀਂ ਇਹ ਕਥਾ ਵਾਸਤੇ ਕਿਹੜੇ ਕਿਹੜੇ ਗ੍ਰੰਥ ਪੜ੍ਹੇ ਤੇ ਹੁਣ ਜਵਾਬ ਸੁਣੋ ਭਾਈ ਦਾ ਇਹ ਜੀ ਕਥਾ ਕਰਨ ਵਾਲੇ ਹੋਏ ਤੁਹਾਡੇ ਕਹਿੰਦਾ ਜੀ ਕਥਾ ਵਾਸਤੇ ਗ੍ਰੰਥ ਪੜ੍ਹਨੇ ਪੈਂਦੇ ਮੈਂ ਕਿਹਾ ਭਾਈ ਸਾਹਿਬ ਜੀ ਹੁਣ ਇਸ ਦੇ ਅੱਗੇ ਜੇ ਮੈਂ ਕੋਈ ਗੱਲ ਕਰਾਂ ਤਾਂ ਗਲਤੀ ਮੇਰੀ ਹੋ ਜਾਂਦੀ ਤੇਰੀ ਕੋਈ ਗਲਤੀ ਨਹੀਂ ਗੱਲ ਤੇ ਮੈਨੂੰ ਸਮਝ ਲੈਣਾ ਚਾਹੀਦਾ ਹੈ ਜਦੋਂ ਡੱਬੇ ਦਾ ਢੱਕਣ ਖੁੱਲ ਗਿਆ ਪਤਾ ਲੱਗ ਗਿਆ ਸੁਣਦਾ ਹੈ ਕਿ ਇਹਦੇ ਵਿੱਚ ਪੁੱਛਣ ਦੀ ਕੀ ਲੋੜ ਹੈ ਇਹਦੇ ਕੀ ਹੈ ਇਹ ਤੇ ਅਣਜਾਣ ਬੰਦਿਆਂ ਦੇ ਉੱਤੇ ਤੋ ਇਸ ਕਰਕੇ ਸਾਸ ਵੀ ਨਿਯਮ ਨਵੇਂ ਜਿਹੜੇ ਪਦ ਦਾ ਅਰਥ ਕਰਨਾ ਹੈ ਉਹਨੂੰ ਪਹਿਲਾਂ ਪਦ ਛੇਜ ਕਰ ਯਾਨੀ ਪਦ ਵੱਖਰੇ ਵੱਖਰੇ ਕਰਕੇ ਫਿਰ ਉਹਦਾ ਉਚਾਰਨ ਕਰਤਾ ਫਿਰ ਹਰ ਪਦ ਦਾ ਅਰਥ ਦੱਸ ਕੇ ਐਸ ਪਦ ਦਾ ਅਰਥ ਹੈ ਇਹਦਾ ਅਰਥ ਹੈ ਇਹ ਸੰਧੀ ਪ੍ਰਸ਼ੇਦ ਕਰਕੇ ਲੋੜ ਪੈਂਦੀ ਹੈ ਤੇ ਵਿਆਕਰਨ ਅਨੁਸਾਰ ਉਹਦੀ ਵਿਉਤਪਤੀ ਕਰਤਾ ਇਹ ਇਹਦੇ ਨਿਯਮ ਸੋ ਕਹਿਣ ਤੋਂ ਭਾਵ ਕਿ ਉਸ ਨਿਯਮ ਦੇ ਅਧੀਨ ਸਤਸੰਗਤ ਸ਼ਬਦ ਦੇ ਆਪਾਂ ਅੱਜ ਸਮਝਦੇ ਹਾਂ ਕੱਠੇ ਨੂੰ ਕਹਿੰਦੇ ਆ ਸਤਸੰਗਤ ਹੁਣ ਦੇਖੋ ਇਹਦੇ ਵਿੱਚ ਹੀ ਸਤਸੰਗ ਦੀ ਪਰਿਭਾਸ਼ਾ ਹੈ ਸੰਸਕ੍ਰਿਤ ਦਾ ਨਿਯਮ ਹੈ ਇਹ ਸੰਤ ਸ਼ਬਦ ਜਿਹੜੇ ਸੰਤ ਹਨ ਕੱਲਾ ਸਸਾਤ ਹੱਡੀ ਕੀ ਆਲ ਸੰਤ ਹਨ ਇਹ ਭਲੀ ਪ੍ਰਕਾਰ ਦੇ ਵਿੱਚ ਵਰਤਿਆ ਜਾਂਦਾ ਹੈ ਭਲੀ ਪ੍ਰਕਾਰ ਇਹਦੇ ਜਿਹੜੇ ਵਿੱਚ ਭਲੀ ਪ੍ਰਕਾਰ ਭਲੀ ਵੀ ਤੇ ਹੁਣ ਅਰਥ ਕੀ ਬਣਿਆ ਜਿਹੜੀ ਜਗ੍ਹਾ ਸੱਤ ਕਿਸ ਦਾ ਨਾਮ ਹੈ ਸੱਤ ਉਹਦਾ ਨਾਮ ਹੈ ਭਾਈ ਜਿਹਦਾ ਕਦੇ ਵੀ ਨਾਸ ਨਾ ਹੋਵੇ ਜਿਹਦਾ ਸ੍ਰਿਸ਼ਟੀ ਤੋਂ ਪਹਿਲਾਂ ਵੀ ਸਤ ਰੂਪ ਸੀ ਸ੍ਰਿਸ਼ਟੀ ਬਣੇ ਤੇ ਵੀ ਸਤ ਰੂਪ ਹੈ ਸ੍ਰਿਸ਼ਟੀ ਨਾਸ ਹੋ ਗਈ ਉਹ ਫਿਰ ਵੀ ਸਤ ਰੂਪ ਹੋਏਗਾ ਇਸ ਲਈ ਸਤ ਦੀ ਪਰਿਭਾਸ਼ਾ ਕੀਤੀ ਹੈ ਤ੍ਰੈ ਕਾਲ ਅਵਧ ਤਿੰਨ ਸਤਿਆਂ ਕਿ ਜਿਸ ਦਾ ਤਿੰਨੋਂ ਕਾਲੋਂ ਮੇ ਬਾਅਦ ਨਾ ਹੋ ਉਹ ਸਤ ਹੈ ਜਿਹਦਾ ਤਿੰਨਾ ਸਮਿਆਂ ਦੇ ਅੰਦਰ ਕਦੇ ਵੀ ਨਾਸ ਨਾ ਹੋਵੇ ਇਹਨੂੰ ਗੁਰੂ ਬਾਬਾ ਜੀ ਨੇ ਸਰਲ ਭਾਸ਼ਾ ਦੇ ਅੰਦਰ ਸਾਡੀ ਮਾਂ ਬੋਲੀ ਦੇ ਕਹਿ ਦਿੱਤਾ ਆਦ ਸੱਚ ਗੁਰਬਾਦ ਸੱਚ ਹੈ ਕੋਈ ਸੱਚ ਨਾਨਕ ਸੋਸੀ ਬੋਲੀ ਸਾਡੀ ਸਰਲ ਉਹ ਸੰਸਕ੍ਰਿਤ ਦੇ ਵਿੱਚ ਗ੍ਰੰਥ 12-12 ਸਾਲ ਵਿਆਕਰਨ ਪੜ੍ਹਨ ਤੋਂ ਬਾਅਦ ਫਿਰ ਕਿਤੇ ਜਾ ਕੇ ਉਹ ਗੱਲਾਂ ਸਮਝ ਆਉਂਦੀਆਂ ਸੀ ਇਹ ਤਾਂ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਧੰਨ ਕਹੋ ਗੁਰੂ ਅਰਜਨ ਕੋ ਜਿਹਨੂੰ ਨਾਮ ਕਹੋ ਦਿਖਾਇਓ ਖਜ਼ਾਨਾ ਰੱਗ ਨਹੀਂ ਰੱਗ ਨਵੇਂ ਸ਼ਬਦ ਬਣਾਏ ਪਰ ਗ੍ਰੰਥ ਕੀ ਹੋ ਇਸ ਸਮੇਂ ਰਚਨਾ ਤੇ ਸਤਿਗੁਰੂ ਪਾਤਸ਼ਾਹ ਨੇ ਧੰਨ ਧੰਨ ਸਤ ਸੰਗਤ ਜਿੰਦ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਟ ਰੋਜ਼ ਕਹਿੰਦੇ ਸਤ ਸੰਗਤ ਨੂੰ ਧਨ ਕਿਉਂ ਕਿਹਾ ਮਹਾਰਾਜ ਨੇ? ਇਹਦੇ ਵਿੱਚ ਕੀ ਐਸੀ ਖੂਬੀ ਹੈ ਜਿਹੜਾ ਸਤ ਸੰਗਤ ਨੂੰ ਧਨ ਕਿਹਾ? ਜਲ ਤਾਰੇ ਕਰਨ ਵਾਲਿਆਂ ਨੂੰ ਧਨ ਨਹੀਂ ਕਿਹਾ, ਧੋਣੀਆਂ ਤਾਪਣ ਵਾਲਿਆਂ ਨੂੰ ਧਨ ਨਹੀਂ ਕਿਹਾ, ਪੁੱਠੇ ਲੜਨ ਵਾਲਿਆਂ ਨੂੰ ਧਨ ਨਹੀਂ ਕਿਹਾ, ਯੋਗ ਅਭਿਆਸ ਕਰਨ ਵਾਲਿਆਂ ਨੂੰ ਧਨ ਨਹੀਂ ਕਿਹਾ, ਤੇ ਸਤਸੰਗਿਓ ਤੁਹਾਨੂੰ ਕਿਉਂ ਧਨ ਕਿਹਾ? ਦਿੱਤਾ ਮਹਾਰਾਜ ਨੇ ਇਹਦੇ ਪਿੱਛੇ ਆ ਕੇ ਤਾਂ ਕਿਹਾ ਧਨ ਤੁਹਾਨੂੰ। ਖੇਚਲ ਕੋਈ ਨੀ, ਆਰਾਮ ਨਾਲ ਦੁਕਾਨਾਂ ਤੇ ਕੰਮ ਕਰਦੇ ਆ, ਸਾਰਾ ਦਿਨ ਨੌਕਰੀ ਬੰਦੀ ਵਪਾਰ ਕਰਕੇ ਵਿਹਲੇ ਟਾਈਮ ਦੇ ਵਿੱਚ ਗੁਰੂ ਨਾਨਕ ਦੇਵ ਜੀ ਸੰਗਤ ਵਿੱਚ ਆ ਜਾਓ ਤੇ ਤੁਹਾਨੂੰ ਧੰਤਾ ਦਾ ਸ਼ਬਦ ਮਿਲਦਾ। ਜਿਹੜੇ ਜੇਠ ਦੇ ਮਹੀਨੇ ਧੂਣੀਆਂ ਦਾਪਦੇ ਸਾਧ ਤੇ ਉਹਨੂੰ ਕਿਤੇ ਬਲਕਿ ਲਾਹਣਤਾਂ ਤਾਂ ਮੇਰੀਆਂ ਹੋਣਗੀਆਂ, ਤੇ ਬਰਬੀ ਮਾਰੀ ਸਾਧ ਨੂੰ ਕਹਿੰਦਾ ਹੁੰਦਾ ਤੁਹਾਨੂੰ ਸਤ ਸੰਗਤ ਕਰਨ ਵਾਲਿਆਂ ਨੂੰ ਧਨ ਕਿਉਂ? ਇਸ ਕਰਕੇ ਕਿਹਾ ਤੁਸੀਂ ਹੈ ਧਨ ਤਾਂ ਦੇਖੋ ਇਹ ਸੱਚ ਕਹਿ ਤੇ ਅੱਜ ਦੇ ਇਸ ਵਿਸ਼ੇ ਦੇ ਭਾਵੇਂ ਕੋਈ ਸਾਖੀਆਂ ਦਾ ਜਾਂ ਕੋਈ ਹੋਰ ਇਤਿਹਾਸ ਦੀਆਂ ਕੋਈ ਵੱਡੀਆਂ ਘਟਨਾ ਦਾ ਜ਼ਿਕਰ ਨਹੀਂ ਚਾਹੁੰਦਾ ਹੋਏਗਾ, ਕੇਵਲ ਪ੍ਰਮਾਣ ਆਉਣ ਤੋਂ ਸੱਤ ਕਿਸ ਨੂੰ ਕਹਿੰਦੇ ਜੀ ਦਾ ਕਦੀ ਨਾਸ ਨਾ ਹੁੰਦਾ। ਤੇ ਜੇ ਇਸ ਨੂੰ ਜਿਹੋ ਜੀ ਵਿਦਿਆ ਸੰਤ ਬਾਬਾ ਨੇਚਲ ਸਿੰਘ ਜੀ ਪੜ੍ਹੇ ਹੋਏ ਸੀ, ਜੇ ਉਹਨਾਂ ਦੀ ਵਿਦਵਾਨਾਂ ਦੀ ਭਾਸ਼ਾ ਦੇ ਉਹਨਾਂ ਕਹਿਣਾ ਹੋਵੇ ਤਾਂ ਫਿਰ ਕਿਹਾ ਜਾਏਗਾ ਕਿ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਪਰਮਾਤਮਾ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ, ਪਰ ਫਿਰ ਉਹ ਪਰਮਾਤਮਾ ਕੈਸਾ ਹੈ ਕਿ ਸਜਾਦੀ ਵਜਾਦੀ ਸਵਾਦ ਭੇਜ ਰਹਿੰਦਾ ਹੈ? ਇਹ ਸ਼ਾਸਤਰਕ ਬੋਲੀ ਜਿਹੜੀ ਹੈ, ਇਹ ਦਾਰਸ਼ਨਿਕ ਬੋਲੀ ਜਿਹੜੀ ਹੈ, ਇਹ ਕੇਵਲ ਵਿਦਵਾਨਾਂ ਚ ਤਾਂ ਕੰਮ ਦੇਗੀ ਤੇ ਜਿਹਨਾਂ ਲੋਕਾਂ ਨੇ ਅੱਜ ਤੱਕ ਇਹ ਗੱਲ ਸਮਝਣੀ ਉਹਨਾਂ ਦੇ ਵਿੱਚ ਇਹ ਗੱਲਾਂ ਕਰਨ ਦਾ ਪ੍ਰਬੋਧਨ ਨਾ। ਇਸ ਕਰਕੇ ਇੱਕ ਜੀ ਕੂੜ ਗੱਲ ਨੂੰ ਮੇਰੀ ਵਿਦਿਆ ਗੱਲ ਜੀ ਮਹਾਂਪੁਰਸ਼ ਨੇ ਉਹਨਾਂ ਦੀ ਰਚਨਾ ਤੋਂ ਵਿਦਿਆ ਪੜ੍ਹਨ ਦੇ ਸਮੇਂ ਮੈਂ ਕਈ ਵਾਰ ਸੁਣਿਆ ਉਹਨਾਂ ਕੋਲ ਪਰ ਤਿੜ ਤਿੜ ਕਰ ਇਹਨੂੰ ਅਮਲੀ ਰੂਪ ਦੇ ਅੰਦਰ ਕੋਸ਼ਿਸ਼ ਕੀਤੀ ਕਿ ਜੋ ਮਹਾਂਪੁਰਸ਼ਾਂ ਦਾ ਬਚਨ ਅੱਗੇ ਮੰਨਿਆ ਗਿਆ। ਬੜੀ ਸੰਤ ਜੀ ਗੱਲ ਕਰਦੇ ਸੀ ਸਾਨੂੰ, ਉਹ ਕਹਿੰਦੇ ਸੀ ਭਾਈ ਪਹਾੜਾਂ ਦੇ ਵਿੱਚ ਨੂੰ ਰਸਤਾ ਬਣਾਉਣਾ ਦਾਨਸ਼ ਬੰਦੀ ਹੈ, ਜੇ ਪਹਾੜਾਂ 'ਚ ਰਸਤਾ ਬਣਾ ਦਿਓ ਬੜੀ ਅਕਲ ਦੀ ਗੱਲ ਹੈ, ਪਰ ਜੇ ਕਹਿੰਦੇ ਰਸਤਿਆਂ 'ਚ ਪਹਾੜ ਖੜੇ ਕਰ ਦਿਓ ਕੌਣ ਪਾਊਗਾ ਅਕਲ ਵਾਲੇ ਥਾਂ? ਇਹਦਾ ਅਰਥ ਕੀ ਹੈ ਕਿ ਐ ਵਿਦਵਾਨ ਤੂੰ ਅਜਿਹੀ ਭਾਸ਼ਾ ਬੋਲ, ਤੂੰ ਇਹੋ ਜਿਹੀ ਗੱਲ ਕਰ ਕਿ ਅਣਜਾਣ ਤੋਂ ਅਣਜਾਣ ਸਰੋਤਾ ਸਮਝ ਲਵੇ ਤੇਰੀ ਗੱਲ ਕਿ ਉਹ ਕਹਿ ਕਰੇ। ਇਹ ਤਾਂ ਹੋ ਗਿਆ ਪਹਾੜਾਂ 'ਚ ਰਸਤਾ, ਤੇ ਜੇ ਤੂੰ ਬੋਲੀ ਅਜਿਹੀ ਬੋਲੇ ਕਿ ਜਿਹੜੀ ਸਰੋਤਿਆਂ 'ਚ 100 ਦੇ ਵਿੱਚੋਂ ਇੱਕ ਨੂੰ ਵੀ ਸਮਝ ਨਹੀਂ ਆਈ, ਉਹ ਕੇਵਲ ਕੰਸੀ ਦੇ ਪੜ੍ਹੇ ਹੋਏ ਪੰਡਿਤ ਜਾਂ ਅਖਬਾਰ ਦੇ ਪੜ੍ਹੇ ਹੋਏ ਵਿਦਵਾਨ ਜਾਂ ਫਿਰ ਸੰਪਰਦਾਵਾਂ ਦੇ ਅੰਦਰ ਜਿਹਨਾਂ ਨੇ ਗੂੜ ਵਿਦਿਆ ਵਿਦਾਨ ਦੀ ਪੜ੍ਹੀ ਹੈ ਕੇਵਲ ਉਹ ਸਮਝਣ, ਤੇਰੇ ਇੱਥੇ ਕਹਿਣ ਦਾ ਕੀ ਕਦਰ? ਬਹੁਤ ਮੌਕੇ ਮਿਲਦੇ ਨੇ, ਹਰ ਵਿਆਖਿਆ ਕਰਨ ਵਾਲੇ ਨੂੰ ਬੜੇ ਮੌਕੇ ਮਿਲਦੇ ਨੇ, ਪਰ ਮੈਨੂੰ ਵੀ ਬਹੁਤ ਮੌਕੇ ਮਿਲਦੇ। ਪੰਜਾਬੀ ਯੂਨੀਵਰਸਿਟੀ ਦੇ ਕਈ ਵਾਰ ਮੌਕਾ ਮਿਲਿਆ, ਹੋਰ ਯੂਨੀਵਰਸਿਟੀਆਂ ਦੇ ਕਿਉਂ ਸੱਦੇ ਪੱਤਰ ਆਏ ਆ, ਮੇਰੇ ਕੋਲ ਉਨਾ ਵਕਤ ਨਹੀਂ ਹੁੰਦਾ। ਅੰਮ੍ਰਿਤਸਰ ਸਾਹਿਬ ਤੋਂ ਸੁਣਿਆ ਆਇਆ, ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚੋਂ ਅੱਜ ਤੋਂ 2-3 ਮਹੀਨੇ ਦੇ ਫਿਰ ਅੰਦਰ ਸੁਣੀ ਆ ਰਹੇ, ਇਹਦਾ ਮਹੰਤ ਜੀ ਨਾਲ ਮੇਰਾ ਵਾਅਦਾ ਸੀ ਤੇ ਉਹ ਕੁਛ ਭਾਣਾ ਇਸ ਤਰ੍ਹਾਂ ਲੱਗਿਆ ਵੀ ਰੱਖਿਆ ਹੋਇਆ ਸੀ ਸਮਾਗਮ, ਉਹਦੇ ਵਿੱਚ ਮਹਾਂਪੁਰਖਾਂ ਦਾ ਸੁਨੇਹਾ ਆ ਗਿਆ ਮੈਨੂੰ। 2 ਦਿਨ ਤੋਂ ਬਾਅਦ ਮੰਤ ਜੀ ਕੋਲ ਛੁੱਟੀ ਲੈ ਕੇ ਜਾਣਾ ਪਿਆ, ਮੰਨਦੇ ਹੋ ਕਿ ਬਰਾਬਰ ਫਿਰ ਇਹਨਾਂ ਨੇ ਕਿਹਾ ਵੀ ਜਦੋਂ ਤੁਹਾਡੇ ਕੋਲ ਸੁਣਾ ਸੁਣਾਈ ਤੇ ਐਸ ਕੇ ਬਾਰ ਬਾਅਦ ਮੁਸ਼ਕਿਲ ਐਸੀ ਬਣ ਗਈ ਕਿ 2-2 ਥਾਂ ਤੇ ਦੀਵਾਨ ਖੜੇ ਹੋਏ, ਉਹ ਤਾਂ ਆਮ ਹੀ ਚੱਲਦੇ ਸੀ, 4-4 ਥਾਂ ਤੇ 1 ਦਿਨ ਦੇ ਵਿੱਚ ਦੀਵਾਨ ਕਰਨੇ ਪਏ। ਮਾਰਚ ਦੇ ਵਿੱਚ ਆ ਕੇ ਸਾਰੇ ਭਾਰ ਜਿਹੜਾ ਸੀ, ਮੈਂ ਅਪ੍ਰੈਲ ਦੇ ਬਾਅਦ ਚਲਾ ਜਾਂਦਾ ਇੱਕ ਅਪ੍ਰੈਲ এবার এইটা দা যেটা শুনছেন এই কথা দা এই নির্দেশ মহাপুরুষ দে নাম সওয়াল আমি বড়ে চঙ্গে লাগলে কি হবে সব সওয়াল দে সাধু জনন তে পারছল এই ਜਿਹੜੇ ਕਿਸੇ ਦੇ ਨਾਲ ਕੋਈ ਕਿਹੋ ਜਿਹੀ ਨਿਆ ਦਿਲ ਵਾਲੀ ਗੱਲ ਕਰਨਾ ਇਹਨਾਂ ਦੀ ਕਰਮਾ ਚ ਨਹੀਂ ਲਿਖਿਆ ਹੋਇਆ ਇਹਨਾਂ ਦੇ ਨਾਲ ਕੋਈ ਜੋ ਮਰਜ਼ੀ ਕਰੇ ਪਰ ਇਹ ਕਿਸੇ ਨਾਲ ਬਾਤ ਕਰ ਕਰ ਬੜੇ ਪਏ ਸਾਧੂ ਦਾ ਸੁਭਾਅ ਐਸਾ ਹੀ ਹੋਣਾ ਚਾਹੀਦਾ ਤੋ ਮੈਂ ਬੇਨਤੀ ਕਰ ਰਿਹਾ ਸੀ ਸਤਿ ਉਸ ਨੂੰ ਕਹਿੰਦੇ ਜਿਹਦਾ ਕਦੇ ਵੀ ਨਾਸ ਨਹੀਂ ਹੁੰਦਾ ਉਹ ਸਤਿ ਹੈ ਤੇ ਜਿਸ ਥਾਂ ਤੇ ਹੁਣ ਸਤਸੰਗ ਦਾ ਅਰਥ ਕੀ ਬਣਿਆ ਸੰਗ ਦਾ ਅਰਥ ਤਾਂ ਬੜੀ ਪ੍ਰਕਾਰ ਹੋ ਰਿਹਾ ਸੰਸਕ੍ਰਿਤ ਦੇ ਅਨੁਸਾਰ ਪਿੱਛੇ ਰਹਿ ਗਈ ਗੱਲ ਸਤ ਸੰਗ ਗੱਲ ਇਹਦੇ ਵਿੱਚ ਹੈ ਜੋ ਅਸੀਂ ਕਰ ਰਹੇ ਹੋ ਆਹ ਆਹ ਲੁਕਿਆ ਹੋਇਆ ਸ਼ਬਦ ਰਹਿ ਰਾਸ ਅਸੀਂ ਹਰ ਰੋਜ਼ ਪੜ੍ਹਦੇ ਹਾਂ ਪਰ ਇੱਕ ਸ਼ਬਦ ਦੇ ਅਰਥ ਕਦੇ ਅਸੀਂ ਸੰਪੂਰਨ ਰੂਪ ਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਇੱਕ ਸ਼ਬਦ ਇੱਕ ਪਾਸੇ ਇੱਕ ਤੁਕ ਨਹੀਂ ਸਮਝਣ ਵਾਸਤੇ ਅਸੀਂ ਤਿਆਰ ਕਰ ਇੱਕ ਤੁਕ ਕਹਿੰਦੀ ਹੈ ਰਹਿ ਰਾਸ ਦੀ ਤੁਕ ਹੈ ਜਿਹੜੀ ਅਸੀਂ ਪੜ੍ਹ ਕੇ ਅਸੀਂ ਕਰ ਜਾ ਧੰਨ ਧੰਨ ਸਤ ਸੰਗਤ ਜੇ ਤਹਰ ਸਭਾਏ ਮੇਰੇ ਜਨਮਾਂ ਕਰਾਂ ਤੇ ਫਿਰ ਜਿਹੜਾ ਕੰਮ ਕਰ ਰਹੇ ਹਾਂ ਉਹਦਾ ਸਾਨੂੰ ਗਿਆਨ ਹੈ ਨਾ ਵੀ ਹੈ ਫਿਰ ਤਾਂ ਵੀ ਬੜੇ ਘਾਟੇ ਵਾਲਾ ਸੁਣ ਰਹੇ ਤੁਸੀਂ ਦੁਕਾਨ ਦੇ ਪਏ ਹੋਏ ਹਰ ਸੌਦੇ ਦੀ ਵਾਰ ਫਿਰ ਰੱਖਦੇ ਹੋ ਕਿਹੜਾ ਸੌਦਾ ਕਿੰਨੇ ਮੁੱਲ ਦਾ ਤੇ ਕਿਹੜੇ ਰਕੜੇ ਦੇ ਚੁੱਕਿਆ ਗਾਹਕ ਆਇਆ ਤਾਂ ਕੱਢ ਕੇ ਖੜਦੇ ਹੋ ਅਗਰ ਉਹਦੇ ਕੋਲ ਤੁਹਾਨੂੰ ਇਹਨੇ ਵੀ ਪਤਾ ਵੀ ਇਹਨੂੰ ਚਾਰ ਪੈਸੇ ਕਿੰਨੇ ਬਚ ਗਏ ਕਿੰਨੇ ਸੌਦੇ ਦੇ ਬਾਅਦ ਕਿੰਨਾ ਮੈਨੂੰ ਲਾਭ ਹੋਇਆ ਫਿਰ ਜਿਹੜਾ ਕੁਛ ਇਹ ਕਰ ਰਹੇ ਹੋ ਸਤਸੰਗ ਇਹਦੇ ਲਾਭ ਬਾਰੇ ਕਦੇ ਨਹੀਂ ਸੋਚਣਾ ਵੀ ਕੀ ਗੁਰੂ ਨੇ ਬਹੁਤ ਸੌਖੇ ਕੀਤੇ ਇਸ ਕਰਕੇ ਇਹਨਾਂ ਦਾ ਇਸ ਬਾਤ ਦੇ ਅਰਥ ਨੂੰ ਕੋਈ ਬਹੁਤ ਔਖੇ ਨਹੀਂ ਹਨ ਮਨਿਆ ਕਿ ਜਿਵੇਂ ਫਾਰਸੀ ਦੇ ਸ਼ਬਦ ਆ ਗਏ ਜਾਂ ਕਰਨਾ ਤੇਜ ਤੁਲਰ ਬੋਸ ਕੁਨ ਕਰਤਾ ਧੱਕਾ ਕਬੀਰ ਕਰੀਬ ਤੂ ਬੇਅ ਪ੍ਰਵਕਾਰ ਇਹੋ ਜਿਹੇ ਸ਼ਬਦ ਆ ਗਏ ਇਹਨੂੰ ਕਹਿ ਸਕਦੇ ਵੀ ਔਖੇ ਹੈ ਅਰਬੀ ਦਾ ਸ਼ਬਦ ਹੈ ਜੀ ਇਹ ਫਾਰਸੀ ਦਾ ਸ਼ਬਦ ਹੈ ਜੀ ਸੰਸਕ੍ਰਿਤ ਦਾ ਸ਼ਬਦ ਹੈ ਇਹਨਾਂ ਦਾ ਨਹੀਂ ਪਤਾ ਲੱਗਦਾ ਸ਼ਬਦ ਪਰ ਇਹ ਤਾਂ ਬਿਲਕੁਲ ਸੌਖੇ ਨਹੀਂ ਹੈ ਗੱਲ ਦਾ ਅਰਥ ਹੈ ਪ੍ਰਾਪਤੀ ਪਰ ਇਹ ਵੀ ਯਾਦ ਰੱਖਣਾ ਇੱਕ ਪਦ ਸੈਂਕੜੇ ਅਰਥ ਹੋਇਆ ਕਰਦੇ ਇਸ ਲਈ ਵਿਦਵਾਨ ਕਹਿੰਦੇ ਜਥਾ ਪ੍ਰਕਰਣ ਤਥਾ ਅਰਥਨ ਅਰਥ ਉਹ ਜਿਹੜਾ ਜਦ ਪ੍ਰਸੰਗ ਚੱਲ ਰਿਹਾ ਹੁਣ ਸਾਰਕ ਸ਼ਬਦ ਹੈ ਭਾਈ ਸੰਤੋਖ ਸਿੰਘ ਸਾਹਿਬ ਦੇ ਕਿਸੇ ਹੋਏ ਗੁਰੂ ਪ੍ਰਤਾਪ ਸਾਹਿਬ ਗ੍ਰੰਥ ਦੇ ਅੰਦਰ ਛੇਵੇਂ ਪਾਤਸ਼ਾਹ ਦੇ ਪ੍ਰਸੰਗ ਸ਼ੁਰੂ ਕਰਨ ਤੋਂ ਭਾਈ ਸਾਹਿਬ ਸਵੀਆ ਲਿਖਦੇ ਸਵੀਰ ਦੀ ਚਾਰ ਲੈਣਾ ਔਰ ਇੱਕ ਲਾਈਨ ਦੇ ਵਿੱਚ ਚਾਰ ਵਾਰੀ ਇੱਕੋ ਹੀ ਸ਼ਬਦ ਵਰਤਣ ਅਗਲੀ ਲਾਈਨ ਦੇ ਫਿਰ ਚਾਰ ਵਾਰੀ ਉਹੀ ਸ਼ਬਦ ਵਰਤਣ ਅਗਲੀ ਲਾਈਨ ਚ ਫਿਰ ਚਾਰ ਵਾਰ ਅਗਲੀ ਲਾਈਨ ਦੇ ਫਿਰ ਉਹੀ ਚੌਕੋ ਚੌਕੀ ਸੋਲਾਂ ਸੋਲਾਂ ਵਾਰ ਇੱਕੋ ਹੀ ਪਦ ਵਰਤਿਆ ਪਰ ਸੋਲਾਂ ਵਾਰ ਹੀ ਅਰਥ ਪਕੜੇ ਉਤਰੇ ਹੁੰਦੇ ਸਾਰ ਵੀ ਸ਼ਬਦ ਹੈ ਇੱਕ ਲੇਕਿਨ ਲੜੀ ਜੋੜ ਦੇ ਹੋਈ ਪਦ ਇਸ ਕਰਕੇ ਜੇ ਕੋਈ ਕਹਿੰਦੀ ਇੱਕ ਪਦ ਹੈ ਇੱਕੋ ਹੀ ਅਰਥ ਹੁੰਦਾ ਇੱਕੋ ਵੱਡੀ ਪੂਰਤਾ ਇੱਕੋ ਖੜੀ ਹੋਏਗੀ ਸ਼ਬਦ ਕੋਈ ਆਏਗਾ ਬਾਜ ਲਿਖਿਆ ਪਿਆ ਪਰ ਜਦੋਂ ਬਾਜ ਦੇ ਨਾਲ ਕਥਾ ਵਿੱਚ ਇਹ ਆ ਗਿਆ ਕਿ ਬਾਜ ਨੇ ਉਡਾਰੀ ਮਾਰੀ ਤਾਂ ਸਮਝ ਲਓ ਪੰਛੀ ਦੀ ਗੱਲ ਹੋ ਰਹੀ ਹੈ ਜੇ ਕਹਿੰਦਾ ਵੀ ਬਾਜ ਨੇ ਛਲਾਂਗ ਮਾਰੀ ਤੇ ਬਾਜ ਦੇ ਉੱਤੇ ਕਾਠੀ ਪਾ ਗਈ ਤਾਂ ਸਮਝ ਲਓ ਘੋੜੇ ਦੀ ਗੱਲ ਹੋ ਰਹੀ ਹੈ ਸ਼ਬਦ ਹੋਈ ਇਸ ਕਰਕੇ ਹੈ ਗੱਦ ਦਾ ਅਰਥ ਚਾਲ ਵੀ ਹੁੰਦਾ ਹੈ ਤੇ ਗੱਲ ਆਸਾਸੀ ਤਬਲੇ ਦੇ ਵਿੱਚ ਹੈ ਵੀ ਇਸ ਨੇ ਜਿਆ ਕਥਾ ਕਰਦਾ ਕਿਹੜੀ ਗੱਲ ਬਜਾ ਰਿਹਾ ਹੈ ਇਹ ਦਾਦਰਾ ਬਜਾ ਰਿਹਾ ਹੈ ਤਿੰਨ ਤਾਲ ਬਜਾ ਰਿਹਾ ਕਿਹੜਾ ਬਜਾ ਰਿਹਾ ਹੈ ਕਿ ਇਹ ਵੀ ਗੱਲ ਵੀ ਸੋਹਣੀ ਕਥਾ ਕਰਦਾ ਹੈ ਪਰ ਇੱਥੇ ਗੱਲ ਦਾ ਅਰਥ ਪ੍ਰਾਪਤੀ ਹੈ ਹੁਣ ਅਰਥ ਕੀ ਬਣਿਆ ਜਿੱਥੇ ਭਰੀ ਪ੍ਰਕਾਰ ਸੰਗ ਕੋਲੋ ਅਰਥ ਸਤ ਸੰਗ ਸੰਗ ਭਰੀ ਪ੍ਰਕਾਰ ਸਤ ਕੀ ਹੈ ਪਰਮੇਸ਼ਰ ਦੀ ਪ੍ਰਾਪਤੀ ਦੀਆਂ ਗੱਲਾਂ ਹੁੰਦੀਆਂ ਹੋਣ ਉਹਨੂੰ ਕਹਿੰਦੇ ਨੇ ਸਤ ਸੰਗ ਰੱਬ ਦੀ ਪ੍ਰਾਪਤੀ ਦੀਆਂ ਗੱਲਾਂ ਹੋਣ ਪਰ ਇਹਦੇ ਉੱਤੇ ਹੋਰ ਗੁਰੂ ਗ੍ਰੰਥ ਸਾਹਿਬ ਦੀ ਲੱਗੀ ਹੋਈ ਹੈ ਸਤ ਸੰਗਤ ਕੈਸੇ ਜਾਣੀ ਹੈ ਜਿੱਥੇ एक और नाम ना खानी है जो केवल परमात्मा ने एक दी गल करी हो सत्संग है। सत्संग के प्रेम के हेठ राजनीतिक गल करनिया या किसी की फंडी करनी ईरखा द्वेष ने भड़ास कटनी सत्संग नहीं कर। सत्संग केवल परमात्मा की गल कर तो इस करके रब दी गल वास्ते आप जी इकट्ठे हुए हो अगे महात्मा की हर जन राम 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 ध्याए तीन बारी राम राम शब्द है ते पिछों ध्याए शब्द है त्यागार बिनती बनेगी फिर त्याग जाए त्यौना बाद त्यागार बिनती बनेगी बाणी कंठ करद्या करद्या पहला पहला महसूस करोगे भी बाणी कंठ नहीं हो रही बड़ा जोर लगता है फिर हौली 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 कंठ करद्या करद्या तुसीं देखोगे भी वह बाणी कंठ होने लग गया कंठाकार बिनती बन गई उदो कंठाकार बिनती नहीं इस करके बाणी कंठ नष्ट हो रही साडे दिमाग का वो हिस्सा जिहड़ा वो सुन पिया से जिहदे च याद आ जिहड़ी गल सी याद करनी है ते अरबो दिमाग दे हिस्सा कदे ज्यों ज्यों उस तों कम लाओगे जिहने कंप्यूटर जदों खोलेगी नहीं उहदे ते ठोले ही नहीं मार रहा तो चलूगा कि जो दिमाग से कमी नहीं रहा वो गया तो कंप्यूटर है दिमाग का जिन्ना कम लगे जाओगे जिन्हें कंप्यूटर का कोई पता नहीं लगता अगे सार समझ लैब रेडिया के ट्रकों के ट्रक ग्रंथों के पे है अज इन्ने मोबाइल के सारिया लैब रेडिया आ जाए मैमरी होनी चाहिए जी 128 मैमरी वाला जी 250 मैमरी वाला मैमरी कार्ड पाया जी दिमाग हो रही है दिमाग को एक तो मशीन बनाई इन्होंने कर इस करके कंठाकार बिरति के कंठ होंगी है बाणी त्यागकार बिरति के ध्यान जुड़ता है ये बिरति तो इस करके सास बने मेरे राम हर जन राम 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 ध्याए तीन बार क्योंकि मन करके बाणी करके शरीर करके मन बाणी शरीर करके ध्यान कर हर जन राम 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 ध्याए एक परत साध समागम कहते अख दियां परतां लगन जिने समय दे विच तैनू महात्मा की संगत हो गई तू गुरु नानक की संगत विच आ गया है कोट वैकुंठ पाए बहुत बड़ी बात है सुनने में सहज है जेडे वैकुंठ लोग लोचते हैं कि मैं वैकुंठ चला जावा उस वैकुंठ का प्रमाण दिता है कि करोड़ा वैकुंठ गुरु नानक की संगत में बस गया जेड़ा देखा एक पल अखा के पलक जे चमकन जे समय के अंदर एक पलक सुख साध समागम करोड़ा वैकुंठा जिन्ना सुख गुरु नानक की संगत में बह के जदों गुरु नानक की बाणी सुनते हैं कहते करोड़ा वैकुंठा जिन्ना सुख ये प्रमाण है। श्री गुरु नानक प्रकाश के अंदर एक प्रसंग है ये गुरु नानक साहब महाराज ने पूछा अगली बात बाबे तारे चार चक नौ खंड पृथ्वी सच्चा ढोआ पूर्व पश्चिम उत्तर दक्षिण जिन्हों ईस्ट वैस्ट नॉर्थ साउथ है ये हुण जिहड़ी बोली पूरे संसार बोली जांदी है उहदे विच ऐ नाम रखणे वैसे तां सिद्धा नाम दा पूर्व पश्चिम उत्तर दक्षिण नाम है दा नाम चार दिशा बाबे तारे चार चक नौ खंड पृथ्वी सच्चा ढोआ गुरमुख कल विच प्रगट होंदा ते जे ਸ੍ਰੀ ਗੁਰੂ ਨਾਨਕ ਸਾਹਿਬ ਜਾਂਦੇ ਹਨ, ਘਰ ਘਰ ਦਾ ਬਾਬਾ ਗਾ ਗਿਆ, ਘਰ ਘਰ ਦੇ ਅੰਦਰ ਗੁਰੂ ਨਾਨਕ ਦਾ ਜਸ ਫੈਲ ਗਿਆ। ਜਿੱਥੇ ਜਾਂਦੇ ਉੱਥੇ ਜਾ ਕੇ ਪਹਿਲਾਂ ਇਹ ਕੰਮ ਕਰਦੇ ਨੇ ਸਤਸੰਗਤ ਬੇਨਤੀ। ਇੱਥੋਂ ਤੱਕ ਇਹ ਸਾਰੇ ਦਾ ਸਾਰਾ ਪਿੰਡ ਠੱਗਾਂ ਦਾ, ਜਿਹਦੇ ਵਿੱਚ ਇੱਕ ਵੀ ਭਲਾ ਮਨੁੱਖ ਨਹੀਂ ਹੈ, ਸਾਰੇ ਹੀ ਪਿੰਡ ਠੱਗਾਂ ਦਾ। ਗੁਰੂ ਨਾਨਕ ਸਾਹਿਬ ਉੱਥੇ ਵੀ ਪਹੁੰਚ ਗਏ। ਫਿਰ ਮਹਾਨਤਾ ਤਾਂ ਉਸ ਦੀ ਹੈ ਨਾ, ਇੱਕ ਨਿੱਕਾ ਜਿਹਾ ਮਿਠਕ ਦਾ ਸਕੋਲੀਆ ਬਿਠਾ ਦਿੰਦਾ ਬੰਦੇ ਨੂੰ, ਜਿਹੜਾ ਸੈਂਕੜੇ ਸੱਪਾਂ ਦੇ ਵਿੱਚ ਬੈਠਾ ਤੇ ਸੱਪ ਡੰਗ ਨਹੀਂ ਮਾਰ ਰਿਹਾ, ਤਾਂ ਆਪ ਰੱਖੇ ਕੋਈ ਕੋਈ ਬਾਤ ਤਾਂ ਹੈ ਹੀ ਰਹੀ ਹੈ। ਠੱਗਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਪਹੁੰਚੇ, ਪਰ ਜਿੰਨੀ ਦੇਰ ਤੱਕ ਉਹਨਾਂ ਠੱਗਾਂ ਨੂੰ ਸਿੱਧੇ ਰਸਤੇ ਤੇ ਨਹੀਂ ਲਿਆਉਂਦਾ ਗਿਆ, ਭਾਵੇਂ ਕੋਈ ਜੋਸ਼ ਕੀਤਾ ਮੇਰੇ ਹਜ਼ੂਰ ਨੇ, ਪੂਰੇ ਦਾ ਪੂਰਾ ਠੱਗਾਂ ਦਾ ਪਿੰਡ ਸੀ ਜਿਹੜਾ ਸਾਧ ਬਣਾ ਦਿੱਤਾ। ਅੰਮ੍ਰਿਤ ਵੇਲੇ ਉੱਠਣ ਲਾ ਦਿੱਤੇ, ਬਾਣੀ ਫੜਨ ਲਾ ਦਿੱਤੇ, ਧਰਮਸਾਲ ਕਾਇਮ ਕਰ ਦਿੱਤੀ, ਦੋ ਵੇਲੇ ਰੱਬ ਦੇ ਗੁਣ ਗਾਇਆ ਕਰੋ। ਜਿਹੜੇ ਠੱਗ ਲੋਕਾਂ ਦੇ ਗਲ ਵੱਢਦੇ ਸੀ, ਲੋਕਾਂ ਨੂੰ ਰਾਹ ਜਾਂਦੇ ਨੂੰ ਲੁੱਟ ਲੈਂਦੇ ਸੀ, ਤੇ ਅੱਜ ਲੋਕਾਂ ਦੇ ਵੀ ਲੰਗਰ ਲੈ ਕੇ ਖੜੇ ਸੀ, ਪ੍ਰਸ਼ਾਦਾ ਛੱਕ ਕੇ ਜਾਇਆ ਪਿਆ। ਇਹ ਕਰਾਮਾਤ ਹੈ ਗੁਰੂ ਨਾਨਕ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਕਿ ਅਨੁਵਾਦ ਤੇ ਆਪ ਦੀ ਸਤਸੰਗਤ ਤੇ ਬੜਾ ਜ਼ੋਰ ਦਿੱਤਾ, ਇਹਦਾ ਮਹਾਤਮਾ ਸਤਸੰਗਤ ਦਾ ਉਹ ਕਿਰਪਾ ਕਰਕੇ ਦੱਸੋ ਉੱਪਰੋਂ ਕਿ, ਕਿਉਂਕਿ ਸਿੱਖਾਂ ਨੂੰ ਆਪ ਜੀ ਪ੍ਰੇਰਨਾ ਦਿੰਦੇ ਹੋ ਵੀ ਸਤਸੰਗਤ ਕਰੋ ਕਰੋ। ਇਹ ਹੁਣ ਤਾਂ ਸਾਸ ਮਨੀ ਸਮਾਂ ਜਿਹੜਾ ਉਹ ਕਿਸੇ ਦੇ ਬਸ ਨਹੀਂ ਗਈ ਇਹ ਗੱਲ, ਸਾਰੇ ਲਾਇਕ ਦਸਤਾਨਾਂ ਦੇ ਸਰੋਤਿਆਂ ਦੀ ਰੁਚੀ ਘੱਟ ਰਹੀ ਹੈ, ਇਹ ਸਮੇਂ ਸਮੇਂ ਦਾ ਇਹ ਕਿਸੇ ਦੇ ਬਸ ਨਹੀਂ। ਧੱਕੇ ਤੇ ਕੋਈ ਕਿਸੇ ਨੂੰ ਭੁੱਖ ਨਹੀਂ ਲੱਗੀ, ਤੁਸੀਂ ਧੱਕੇ ਤੇ ਕਹੀ ਜਾਓ ਮੈਨੂੰ ਭੁੱਖ ਨਾ ਲੱਗੀ, ਹੁਣ ਤੁਸੀਂ ਕਹੋ ਜੀ ਰੋਟੀ ਲੋੜੀ, ਮੈਂ ਕਹੂੰਗਾ ਨਹੀਂ ਜੀ ਮੈਨੂੰ ਲੋੜ ਹੀ ਨਹੀਂ। ਹੁਣ ਜਿਹਨੂੰ ਨਾਮ ਦੀ ਭੁੱਖ ਨਹੀਂ ਲੱਗੀ, ਤੁਸੀਂ ਕਹੀ ਜਾਓ ਸਤਸੰਗ ਚੱਲ, ਉਹ ਕਹਿੰਦਾ ਨਹੀਂ ਵੀ ਮੇਰੇ ਕੋਲ ਟਾਈਮ ਨਹੀਂ, ਖੜਾ ਗੱਲਾਂ ਮਾਰੀਏ ਉੱਪਰ, ਤਾਂ ਸਮਿੰਟ ਲਓ, ਟੈਲੀਵਿਜ਼ਨ ਦੇਖ ਲਓ, ਫਿਲਮਾਂ ਦੇਖ ਲਓ, ਨਾਟਕ ਦੇਖ ਲਓ, ਲੇਕਿਨ ਮਾੜੀ ਕਿਸਮ ਦਾ ਗੁਰਦੁਆਰੇ ਮੱਥਾ ਟੇਕਣ ਨਹੀਂ ਆਉਂਦਾ। ਕਿਉਂ? ਕਰਮ ਸਮਝਦਾ ਬੰਦਾ ਸਮਾਂ ਕਰਮ ਕਰਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ ਤੇਰੀ ਅਨੁਵਾਦ, ਕਿਰਪਾ ਕਰਕੇ ਵੀ ਇਹ ਦੱਸੋ ਵੀ ਜਿਹੜਾ ਸਤਸੰਗਤ ਕਰਨ ਵਾਲਾ ਹੈ ਆਖਰ ਉਹਨੂੰ ਮਿਲਦਾ ਕੀ ਹੈ। ਗੁਰੂ ਨਾਨਕ ਸਾਹਿਬ ਬੋਲੇ ਕਹਿੰਦੇ ਮਿਲਦਾ ਇੰਨਾ ਕੁਛ ਹੈ ਜਿਹੜਾ ਸ਼ਬਦਾਂ ਵਿੱਚ ਕਿਹਾ ਨਹੀਂ ਜਾ ਸਕਦਾ, ਇੰਨਾ ਕੁਛ ਮਿਲਦਾ ਸਤਸੰਗੀ ਨੂੰ, ਉਹ ਸ਼ਬਦਾਂ ਦੇ ਘੇਰੇ ਵਿੱਚ ਨਹੀਂ ਹੁੰਦਾ। ਪਰ ਫਿਰ ਵੀਰ ਜੀ ਤੁਹਾਡੀ ਜਾਣਕਾਰੀ ਵਾਸਤੇ ਮਹਾਰਾਜ ਕਹਿੰਦੇ ਮੈਂ ਕੁਛ ਸ਼ਬਦ ਤੁਹਾਨੂੰ ਦੱਸਦਾ ਕਿ ਸਤਸੰਗੀ ਨੂੰ ਕੀ ਮਿਲਦਾ। ਗੁਰੂ ਨਾਨਕ ਨਾਮ ਲਿਆ ਗੁਰੂ ਭਜੋ, ਭਨਿਓ ਦਾ ਅਰਥ ਹੈ ਉਚਾਰਨਾ, ਬੋਲਿਆ ਹੋਇਆ ਗੁਰੂ ਬਣਿਓ ਸਤਸੰਗਤ ਜਾਤੇ। ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਸਤਸੰਗਤ ਕਰਨ ਦੇ ਲਈ ਆਪਣੇ ਘਰ ਤੋਂ ਚੱਲਿਆ, ਅਜੇ ਸਤਸੰਗਤ ਵਿੱਚ ਪਹੁੰਚਿਆ ਨਹੀਂ, ਰਸਤੇ ਮੈਂ ਤੁਹਾਨੂੰ ਰਸਤੇ ਦਾ ਮਹਾਤਮਾ ਦੱਸ ਦੇਣਾ, ਤੇ ਜਿਹੜਾ ਕੁਛ ਉੱਥੇ ਜਾ ਕੇ ਮਿਲਦਾ ਇਹ ਨਹੀਂ ਦੱਸਿਆ ਵੀ ਜਾ ਸਕਦਾ। ਰਸਤੇ ਦੇ ਵਿੱਚ ਤੁਰੇ ਜਾਂਦੇ ਨੂੰ ਕੀ ਮਿਲਦਾ ਉਹ ਮੈਂ ਦੱਸਦਾ। ਗੁਰੂ ਬਣਿਓ ਸਤਸੰਗਤ ਜਾਤੇ, ਡਗ ਡਗ ਅਸਬਲ ਮਾਕੁ ਹੋਇ ਫਲ ਤਾਤੇ। ਇਸ ਦਾ ਅਰਥ ਹੈ ਕਿ ਗੁਰੂ ਨਾਨਕ ਨੇ ਉਚਾਰਨ ਕੀਤਾ ਕਿ ਜਿਹੜਾ ਸਤਸੰਗਤ ਕਰਨ ਵਾਸਤੇ ਆਪਣੇ ਘਰ ਤੋਂ ਤੁਰ ਪਿਆ ਹੈ, ਡਗ ਦਾ ਅਰਥ ਹੈ ਕਦਮ, ਇੱਕ ਕਦਮ ਉੱਠ ਰਿਹਾ, ਇੱਕ ਪੈਰ ਰੱਖ ਦਿੱਤਾ ਦੂਜਾ ਚੱਕ ਲਿਆ, ਦੂਜਾ ਰੱਖ ਦਿੱਤਾ ਉਹਨੇ ਚੱਕ ਲਿਆ, ਇਹਨੂੰ ਇੱਕ ਕਦਮ ਕਹਿੰਦੇ ਨੇ। ਅਰ ਇਸੇ ਨੂੰ ਡੱਗ ਕਿਹਾ ਗਿਆ, ਇੱਕ ਕਦਮ ਦੇ ਨਾਲ ਡਗ ਡਗ ਕਸਮ ਮੱਖ ਮੱਖ ਨਾਮ ਹੈ ਜਗ ਦਾ ਅਸ਼ਮੇਧ ਜਗ ਇੱਕ ਕਦਮ ਦੇ ਨਾਲ ਅਸ਼ਮੇਧ ਜਗ ਦਾ ਫਲ ਉਸ ਸਿੱਖ ਨੂੰ ਮਿਲਦਾ ਜਿਹੜਾ ਸੰਗਤ ਕਰਨ ਦੇ ਲਈ ਅਜੇ ਪਹੁੰਚਿਆ ਨਹੀਂ ਰਸਤੇ ਦੇ ਵਿੱਚ ਉਹਨੂੰ ਰਸਤੇ ਦੇ ਵਿੱਚ ਮੇਰਾ ਨਿਰੰਕਾਰ ਇੰਨਾ ਫਲ ਰਹੇਗਾ ਬੜੀ ਅਸਚਰਜ ਹੈ ਕਿ ਇੱਕ ਅਸ਼ਮੇਧ ਜਗ ਕਰਨ ਵਾਸਤੇ ਹਿੰਦੁਸਤਾਨ ਦਾ ਸਮਰਾਟ ਭਾਰਤ ਦਾ ਚੱਕਰਵਰਤੀ ਬਾਦਸ਼ਾਹ ਜਿਹਦੇ ਸੈਂਕੜੇ ਹਜ਼ਾਰਾਂ ਰਾਜੇ ਉਹਦੀ ਸ਼ਾਹੀ ਪਰਦੇ ਨੂੰ ਉਹਦੇ ਅਧੀਨ ਨੌਕਰਾਂ ਦੀ ਤਰ੍ਹਾਂ ਰਾਜੇ ਐਡਾ ਬੜਾ ਰਾਜ ਦਾ ਮਾਲਕ ਹੈ ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਸਿੱਧੀ ਰਿਸ਼ਤੇਦਾਰੀ ਤੇ ਜਗ ਦੀ ਸਫਲਤਾ ਵਾਸਤੇ ਅਸ਼ਮੇਧ ਜਗ ਕਰਾਇਆ ਜਾਂਦਾ ਹੈ ਤੇ ਜਗ ਦੇ ਵਿੱਚ ਮਦਦ ਦੇਣ ਵਾਲਾ ਭਗਵਾਨ ਵਿਸ਼ਨੂੰ ਦੇ 24 ਅਵਤਾਰਾਂ ਦੇ ਵਿੱਚੋਂ ਇੱਕ ਅਵਤਾਰੀ ਉਹ ਪੁਰਖ ਜਿਹਨੂੰ ਗੁਰਬਾਣੀ ਕਿਹਾ ਕਿ 16 ਕਲਾ ਸੰਪੂਰਨ ਹੋਇਆ 16 ਕਲਾ ਸੰਪੂਰਨ ਹੈ ਇੱਕ ਜਗ ਨੇ ਧਰਮ ਪੁੱਤਰ ਯੁਧਿਸ਼ਠਿਰ ਦੀ ਬਸ ਸਿਰੇ ਪਰੇਸ਼ਾਨ ਹੈ ਕੀ ਕੀਤਾ ਜਾ ਭਗਵਾਨ ਜੀ ਤੁਸੀਂ ਕਿਹਾ ਸੀ ਵੀ ਜਦੋਂ ਜਗ ਸੰਪੂਰਨ ਹੋ ਗਿਆ ਸ਼ੰਖ ਵੱਜੇਗਾ ਆਪਣੇ ਆਪ ਨਹੀਂ ਵੱਜਿਆ ਤੁਸੀਂ ਕਿਹਾ ਸੀ ਘੜਤਾਲਾਂ ਵੱਜਣਗੀਆਂ ਕੋਈ ਘੜਤਾਲ ਨਹੀਂ ਵੱਜੀ ਇਸ ਦਾ ਅਰਥ ਜਗ ਸੰਪੂਰਨ ਨਹੀਂ ਤੇ ਭਗਵਾਨ ਕ੍ਰਿਸ਼ਨ ਜੀ ਕਹਿਣ ਲੱਗੇ ਸਮਰਾਟ ਜਗ ਪੂਰਾ ਹੋਏ ਤੇ ਘੜਿਆਲ ਵੱਜੇ ਕਿ ਜਦੋਂ ਜਗ ਪੂਰਾ ਹੀ ਹੋਇਆ ਫਿਰ ਕਿਸ ਤਰ੍ਹਾਂ ਕਹਿੰਦੇ ਜੀ ਵਿਘਨ ਕੀ ਪੈ ਗਿਆ ਕਹਿਣ ਲੱਗੇ ਵੀ ਕੋਈ ਬ੍ਰਹਮ ਦੇਵਤਾ ਮਹਾਂਪੁਰਸ਼ ਤੇਰੇ ਜਗ ਵਿੱਚ ਅਜੇ ਆਇਆ ਰੋਟੀਆਂ ਖਾਣ ਵਾਲੇ ਜਦੋਂ ਲੱਗ ਪਿਆ ਪਰ ਉਹ ਨਹੀਂ ਆਇਆ ਜਿਹਦੇ ਇੱਕ ਦੇ ਪਾਉਣ ਦੇ ਨਾਲ ਇਹਨੂੰ ਘੰਟਾ ਵੱਜਿਆ ਜਿਹੜਾ ਰੱਬ ਦੇ ਦਰ ਪ੍ਰਵਾਨ ਹੋ ਚੁੱਕਾ ਹੈ ਉਹ ਫਕੀਰ ਨਹੀਂ ਆਇਆ ਕਹਿੰਦੇ ਮਹਾਰਾਜ ਫਿਰ ਤੁਸੀਂ ਦੇਖੋ ਆਪਣੇ ਅੰਦਰ ਦੇ ਨੇਤਰਾਂ ਦੇ ਨਾਲ ਕਿ ਅਸੀਂ ਫਿਰ ਉਹਨੂੰ ਜਾ ਕੇ ਆਇਆ ਦੋ ਦੋ ਨੇਤਰ ਸਭ ਨੇ ਮੇਰੇ ਕੋਈ ਤੁਹਾਡੇ ਸਾਰਿਆਂ ਦੇ ਕਿਤੇ ਕਿਸੇ ਨੂੰ ਕਰਮਾਂ ਦੀ ਮਾਰ ਪੈ ਜਾਏ ਜਮਦੇ ਅੰਨਾ ਹੋਵੇ ਜਾਂ ਬਾਅਦ ਵਿੱਚ ਇੱਕ ਅੱਖ ਚਲੇਗੀ ਦੋ ਜੀ ਉਹ ਅਲੱਗ ਬਾਤ ਹੈ ਲੇਕਿਨ ਦੋ ਦੋ ਨੇਤਰ ਸਭਨ ਕੇ ਵਿਦਵਾਨ ਜਗਦੀਨ ਵਿਦਵਾਨ ਦੇ ਕੋਲ ਤਿੰਨ ਅੱਖਾਂ ਉਹਦੇ ਕੋਲ ਇੱਕ ਵਿਦਿਆ ਦੀ ਅੱਖ ਹੈ ਸਭ ਤੋਂ ਚੰਦਰ ਮਹਾਤਮਾ ਅਨੰਦ ਗਿਆਨੀ ਜੀ ਧਰਮੀ ਪੁਰਸ਼ ਦੇ ਕੋਲ 100 ਨੇਤਰ ਤੇ ਬ੍ਰਹਮ ਗਿਆਨੀ ਦੇ ਅੱਖਾਂ ਦਾ ਕੋਈ ਹਿਸਾਬ ਖਰਾਬ ਨਹੀਂ ਹੋਵੇ ਕਿੰਨੀਆਂ ਕਰਨ ਪੂਰਾ ਸੰਸਾਰ ਅਸਤਾਵਰ ਗਿਆਨ ਹੈ ਪੂਰਾ ਸੰਸਾਰ ਹੱਥ ਦੇ ਧਰੇ ਹੋਏ ਤੌੜੇ ਤੋਂ ਚੱਲਣ ਦੇ ਸਿਰੇ ਭਗਵਾਨ ਕ੍ਰਿਸ਼ਨ ਦੇਵ ਦ੍ਰਿਸ਼ਟੀ ਨਾਲ ਦੇਖ ਰਹੇ ਕਹਿਣ ਲੱਗੇ ਰਾਜਨ ਬਾਲ ਦੀ ਕ੍ਰਿਸ਼ਨ ਉਹ ਜਗ ਵਿੱਚ ਆ ਜਾਏ ਤੇਰਾ ਜਗ ਆਪ ਧਰਮ ਪੁੱਤਰ ਯੁਧਿਸ਼ਠਿਰ ਨੇ ਆਪਣੇ ਭਰਾਤਾ ਨੂੰ ਭੇਜਿਆ ਕਿਰਤ ਗਿਆ ਦੂਆ ਗਿਆ ਧੀਰ ਗਿਆ ਜਦ ਤੱਕ ਆਪ ਗਿਆ ਨਹੀਂ ਨਹੀਂ ਵਾਪਸ ਕਹਿਣ ਲੱਗੇ ਭਗਵਾਨ ਉਹਨੇ ਤਾਂ ਜਵਾਬ ਦੇ ਦਿੱਤਾ ਕਿ ਮੈਂ ਕੀ ਲੋੜ ਹੈ ਮੈਂ ਰਾਜਾ ਨਹੀਂ ਜਾਣਾ ਬੇਪਰਵਾਹ ਸਦਾ ਰਹਿਣ ਪੈ ਜਾਂ ਕੋਈ ਪਾਪ ਪ੍ਰਭੂ ਕਉ ਸਿਮਰੇ ਸੇ ਬੇਭੁਗਤਾਂ ਦੇ ਬੇਮੁਤਾਜ ਹੈ ਬੇਬਾਸ ਹੈ ਕਹਿੰਦਾ ਮੈਨੂੰ ਕੀ ਲੋੜ ਹੈ ਤੁਹਾਨੂੰ ਔਰ ਨਾਨਕ ਕਿਹਾ ਕਿ ਰਾਜਨ ਬੰਦ ਜ਼ਿੰਦਗੀ ਵਾਲਾ ਜਿਹੜਾ ਹੈ ਉਹ ਕਦੇ ਰਾਜਾਂ ਦਾ ਅੰਨ ਨਾ ਗ੍ਰਹਿਣ ਕਰੇਗਾ। ਰਾਜ ਅੰਨ ਰਕਤ ਲੋਕਾਂ ਦਾ ਖੂਨ ਇਕੱਠਾ ਹੋਇਆ। ਇਸ ਕਰਕੇ ਮਨ ਭਾਵ ਉਹਦੇ ਮਨ ਪੂਰੇ ਸਵੀਕਾਰ ਨਹੀਂ ਹੋਏ ਤੇ ਨਾਲ ਉਹਦੀ ਕੁਦਰਤ ਰੋਟੀ ਬਰਬਾਦ ਹੋ ਰਹੀ। ਇਸ ਕਰਕੇ ਜੇ ਮੈਂ ਜਾਵਾਂ ਕਰਾ ਜਿਹੜਾ ਉਹ ਖੂਨ ਲੋਕਾਂ ਦਾ ਇਕੱਠਾ ਹੋਇਆ ਵਾ ਉਹਦਾ ਜਿਹੜਾ ਮੈਨੂੰ ਪਾਪ ਲੱਗੇਗਾ ਮੇਰੇ ਪੁੰਨ ਘਟਣਗੇ ਇਹ ਜਿਹੜਾ ਘਾਟੇ ਦਾ ਸੌਦਾ ਹੋਊਗਾ ਇਹਦੇ ਨੂੰ ਕੰਧ ਮੁੰਡ ਹੀ ਖਾਧੂਗਾ ਮੈਂ। ਇਹਦੇ ਲਈ ਮੇਰੀ ਸ਼ਰਤ ਹੈ ਪੂਰੀ ਕਰ ਲਈ ਜਵਾਬ ਨਹੀਂ ਦਿੱਤਾ। ਪਿੰਡਾਂ ਦੇ ਵਿੱਚ ਆਮ ਤੁਸੀਂ ਤਾਂ ਚਲੋ ਸ਼ਹਿਰ ਦੇ ਰਹਿੰਦੇ ਹੋ ਪਿੰਡਾਂ ਦੇ ਵਿੱਚ ਆਮ ਇੱਕ ਕਹਾਵਤ ਮਸ਼ਹੂਰ ਹੈ ਖਾਸ ਕਰਕੇ ਪੰਜਾਬ ਦੇ ਆਉਂਦੇ ਕਿਸੇ ਨੇ ਪੁਰਾਣੇ ਸਮੇਂ ਗੱਡੇ ਖੁੱਲੇ ਕਹਿੰਦੇ ਕਿਸੇ ਨੂੰ ਗੱਡੇ ਦੀ ਲੋੜ ਪਈ ਗੁਆਂਢੀ ਕੋਲੋਂ ਵੀ ਚੱਲ ਜਾਂਦਾ ਬਣ ਕੇ ਲੈ ਜਾਂਦੇ ਆ। ਉਹ ਕਹਿੰਦੇ ਸਰਦਾਰ ਜੀ ਮੇਰਾ ਅੱਜ ਗੱਡਾ ਖਰਾਬ ਹੋਇਆ ਅੱਧਾ ਡੋਲਾ ਠੀਕ ਨਹੀਂ ਹੈਗਾ ਤੂੰ ਮੈਨੂੰ ਜੇ ਗੱਡਾ ਦੇ ਦੇਵੇ। ਕਹਿੰਦਾ ਵੀ ਗੱਡਾ ਦੇ ਦਾ ਦਿੰਦੇ ਪਰ ਮੇਰਾ ਕੱਟਾ ਵਧਿਆ ਵਾਲੇ ਵਾਲੇ ਇਹਨੂੰ ਕਹਿੰਦੇ ਤਾਲ ਕਹਿੰਦੇ ਗੱਡੇ ਨਾਲ ਕੱਟਾ ਕਿ ਲੋਕ ਤਾਲ ਨਹੀਂ ਜਾਣਦੇ। ਉਹ ਕਹਿੰਦਾ ਸਰਦਾਰ ਜੀ ਗੱਡੇ ਦਾ ਇੰਤਜ਼ਾਮ ਮੈਂ ਕਰ ਦੂੰ ਤਾਂ ਗੱਡੇ ਦੀ ਹਾਂ ਕਰ ਕੀ ਕਰੇਗਾ। ਕਹਿੰਦਾ ਖੋਲ ਕੇ ਕਿਲੇ ਨਾਲ ਬੰਨ ਦੇਣਾ। ਕਹਿੰਦਾ ਉਹ ਕੈਸਾ ਬੰਦਾ ਗੱਡੇ ਨਾਲ ਕੱਟਾ ਤਾਂ ਟਾਲ ਸੀ ਮੈਂ ਤੈਨੂੰ ਟਾਲਿਆ ਸੀ ਤੂੰ ਮੇਰੀ ਗੱਲ ਨਹੀਂ ਸਮਝਿਆ ਮੈਂ ਦੇਣਾ ਨਹੀਂ ਚਾਹੁੰਦਾ ਪੁੱਤਰ ਤਾਂ ਇਹ ਸੀ ਹੁਣ ਠੰਡ ਪੈ ਗਈ ਤੇ ਸਿੱਧਾ ਜਵਾਬ ਦਿੱਤੇ ਮੈਂ ਸਿੱਧਾ ਜੀ ਸਰਬਾਤ ਦਿੰਦਾ। ਤੇ ਮਹਾ ਰਿਸ਼ੀ ਨੇ ਵੀ ਇਸੇ ਤਰ੍ਹਾਂ ਗੱਡੇ ਨਾਲ ਕੱਟਾ ਬਣ ਦਿੱਤਾ। ਕਹਿੰਦਾ ਜਾਣ ਨੂੰ ਤਾਂ ਮੈਂ ਤਿਆਰ ਹੈ ਪਰ ਜਿਹੜਾ ਮੈਨੂੰ ਪਾਪ ਲੱਗੂਗਾ ਇਹ ਦੂਰ ਕਰਨ ਵਾਸਤੇ ਮੈਨੂੰ ਕੁੰਨ ਚਾਹੀਦੇ। ਅੱਗੇ ਜੀ ਦੱਸੋ ਕਿੰਨੇ ਚਾਹੀਦੇ ਨੇ। ਕਹਿੰਦਾ 101 ਸਵੇਦ ਜਗ ਦਾ ਫਲ ਦੇ ਦਿਓ ਮੈਂ ਤੁਹਾਡੇ ਨੂੰ ਲਿਖਾਇਆ ਹੁੰਦਾ। ਉਹ ਕਹਿੰਦੇ ਬਾਬਾ ਤੇ ਮੱਥਾ ਟੇਕਿਆ ਇੱਕ ਜਗ ਸਾਡਾ ਸਿਰੇ ਨਹੀਂ ਚੜਿਆ 101 ਦਾ ਮਹਾਤਮਾ ਫੈਡ ਸਾਨੂੰ ਤਾਂ ਇੱਕ ਵਾਰੀ ਇਹਨੇ ਪ੍ਰਾਪਤ ਹੋਇਆ ਤੇ ਕਿੱਥੋਂ ਦੇ ਦੀ ਇਹ। ਕਹਿੰਦੇ ਭਗਵਾਨ ਗੜਬੜ ਹੋ ਗਈ ਬਹੁਤ ਇਹ ਤਾਂ ਹੋ ਹੀ ਨਹੀਂ ਸਕਦਾ ਹੁਣ ਜਗ ਉਹਨੇ ਆਉਣਾ ਨਹੀਂ 101 ਜਗ ਦੇ ਨਹੀਂ ਸਕਦਾ ਸਾਡੇ ਕੋਲ ਹੈ ਹੀ ਨਹੀਂ ਅਸੀਂ ਦੇਈਏ ਕਿੱਥੋਂ ਜਦੋਂ ਹੈ ਹੀ ਨਹੀਂ ਸਾਡੇ ਕੋਲ। ਇਸ ਵਿਚਾਰ ਉੱਤੇ ਜਦੋਂ ਘਰ ਦੇ ਵਿੱਚ ਕੋਈ ਹਲਚਲ ਹੋ ਜਾਵੇ ਕੋਈ ਘਰ ਦੇ ਵਿੱਚ ਇਹੋ ਜਿਹੀ ਗੱਲ ਹੋਵੇ ਘਰ ਦੇ ਸਾਰੇ ਮੈਂਬਰਾਂ ਨੂੰ ਫਿਕਰ ਹੁੰਦਾ ਹੈ ਵੀ ਸਾਡਾ ਕੰਮ ਵਿਗੜ ਗਿਆ ਇਹ ਕਿਵੇਂ ਠੀਕ ਹੋਊਗਾ ਫਿਰ ਆਪਣੀ ਆਪਣੀ ਰਹਿ ਦੇਣ ਲੱਗ ਜਾਂਦੇ ਸਾਰੇ ਵੀ ਆਉਂ ਕਰੋ ਦੂਜੇ ਕਹਿੰਦਾ ਐਂ ਕਰਕੇ ਲਿਆ ਕਰੋ। ਤੇ ਇਹਨਾਂ ਨੂੰ ਦਰੋਪਦੀ ਬੋਲ ਕੇ ਕਹਿਣ ਲੱਗੀ ਜੀ ਮੈਨੂੰ ਜੇ ਆਗਿਆ ਦਿਓ ਇਹ ਮਸਲਾ ਤੁਹਾਡਾ ਮੈਂ ਹੱਲ ਕਰ ਸਕਦਾ। ਨਾ ਪਤੀ ਨੂੰ ਪਤਨੀਆਂ ਦੀ ਕਦਰ ਰਹੀ ਨਾ ਪਤਨੀਆਂ ਨੂੰ ਆਪਣੇ ਧਰਮ ਦਾ ਪਤਾ ਕਿ ਮੇਰਾ ਧਰਮ ਪਤੀ ਪਤਨੀ ਕੀ ਧਰਮ ਸੱਸ ਸਹੁਰੇ ਪ੍ਰਤੀ ਕੀ ਧਰਮ ਹੈ ਸਮਾਜ ਪ੍ਰਤੀ ਕੀ ਧਰਮ ਹੈ ਸੰਤਾਨ ਦੇ ਲਈ ਕੀ ਨਿਰਮਾਣ ਇਹ ਸਭ ਕੁਛ ਇਕੱਠੇ ਖੂਹ ਚ ਜਾਂਦੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਰਹਿ ਗਿਆ। ਇਹ ਇਉਂ ਲੱਗਦੇ ਕਿਸੇ ਬੀਤੇ ਸਮੇਂ ਦੀਆਂ ਗੱਲਾਂ ਹੋਣੀਆਂ ਇਹ ਕਹਿਣ ਲੱਗੇ ਜੀ ਮੈਨੂੰ ਆ ਗਿਆ ਦਿਓ ਕਹਿਣ ਲੱਗੇ ਆ ਗਿਆ ਤੁਰ ਪਈ ਮੱਥਾ ਟੇਕਿਆ ਪ੍ਰਤੀਕ ਨੂੰ ਕਹਿਣ ਲੱਗੇ ਜੀ ਕਹਿੰਦੇ ਬੀਬਾ ਕਿਵੇਂ ਆਇਆ ਨੂੰ ਕਹਿਣ ਲੱਗੇ ਜੀ ਮੈਂ 45 ਹਾਂ ਤੇ ਮੈਂ ਤੁਹਾਨੂੰ ਜੱਗ ਵਿੱਚ ਲੈਣ ਵਾਸਤੇ ਆਈ ਹਾਂ। ਕਹਿੰਦੇ ਬੀਬਾ ਤੇਰੇ ਪਤੀ ਨੇ ਦੱਸਿਆ ਨੀ ਸਾਨੂੰ ਜਾ ਕੇ ਮੇਰੀ ਇੱਕ ਸ਼ਰਤ ਹੈ ਵੀ ਉਹ ਪੂਰੀ ਤੇਰੇ ਪਤੀਆਂ ਨੇ ਕੀਤੀ ਇਸ ਕਰਕੇ ਮੈਂ ਜਾ ਨਹੀਂ ਸਕਦਾ। ਕਹਿੰਦੀ ਜੀ ਮੈਂ ਉਹ ਸ਼ਰਤ ਪੂਰੀ ਕਰਨ ਵਾਸਤੇ ਇੱਥੇ ਮੈਂ ਕਰਨਾ ਮੇਰੇ ਬਾਪ ਨੂੰ ਬੜਾ ਸ਼ੌਕ ਸੀ ਮੇਰੀ ਧੀ ਸਤਸੰਗ ਵਿੱਚ ਜਾਵੇ ਹੋਰ ਕਿਤੇ ਜਾਵੇ ਨਾ ਜਾਵੇ ਸਤਸੰਗ ਜ਼ਰੂਰ ਜਾਵੇ। ਮੇਰੀ ਮਾਂ ਮੈਨੂੰ ਨਾਲੇ ਹੋ ਜਾਂ ਤੁਸੀਂ ਪਿਓ ਲੈ ਕੇ ਜਾਂਦਾ ਸੀ, ਮੈਂ ਸਤਸੰਗ ਕਹਿੰਦੀ ਸੀ। ਮੈਂ ਸਤਸੰਗ ਦੇ ਇੱਕ ਦਿਨ ਕਥਾ ਵਿੱਚ ਸੁਣਿਆ ਕਿ ਜੇ ਕਿਸੇ ਪੂਰਨ ਮਹਾਂਪੁਰਸ਼ ਦੇ ਕਿਸੇ ਗੁਰੂ ਪੀਰ ਦੇ ਕੋਈ ਪੂਰਨ ਸ਼ਰਧਾ ਦੇ ਨਾਲ ਇੱਕ ਇੱਕ ਕਦਮ ਉੱਠ ਕੇ ਆਉਂਦਾ ਹੈ, ਇੱਕ ਇੱਕ ਕਦਮ ਦੇ ਨਾਲ ਤੇ ਉਸ ਨੂੰ ਇੱਕ ਇੱਕ ਅਸ਼ਵੇਤ ਜਗ ਦਾ ਫਲ ਦਿੱਤਾ ਜਾਂਦਾ ਹੈ। ਕਹਿਣ ਲੱਗੇ ਰਿਸ਼ੀ ਵਰ ਮੇਰੀਆਂ ਕਦਮਾਂ ਗਿਣ ਲਓ, ਜਿੰਨੀਆਂ ਕਦਮਾਂ ਚੱਲ ਕੇ ਆਈਆਂ ਸ਼ਰਧਾ ਦੇ ਨਾਲ 101 ਤੁਸੀਂ ਰੱਖ ਲਓ ਤੇ ਬਾਕੀ ਤਾਂ ਮੇਰੀ ਝੋਲੀ ਵਿੱਚ ਪਾ ਦਿਓ। ਰਿਸ਼ੀ ਨੇ ਦੇਖਿਆ ਕਿ ਸੌਦਾ ਬਹੁਤ ਮਹਿੰਗਾ ਪੈਣਾ, ਉਹ ਕਹਿੰਦਾ ਬੀਬੀ ਹੁਣ ਆਪਾਂ ਇਹ ਖਿਆਲ ਹੀ ਛੱਡਦੇ ਹਾਂ, 101 ਮੈਂ ਤੇਰੇ ਨਾਲ ਚੱਲਣ ਤਿਆਰ। ਇਸ ਗੱਲ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਗੁਰੂ ਭਰਿਓ ਸਤਸੰਗਤ ਜਾਤੇ ਡਗ ਡਗ ਅਸਲ ਮਗ ਵਾਇਆ ਵਾਇਆ ਤਾਤੇ। ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਇੱਕ ਕਦਮ ਦੇ ਨਾਲ ਗੁਰਸਿੱਖਾ ਤੇ ਬੰਦੇ ਅਸਮੇਧ ਜਗ ਦਾ ਫਲ। ਇੱਕ ਪਾਸੇ ਕਿਹਾ ਕਰੋੜਾਂ ਬੈਠੋਂ ਜਿੰਨਾ ਸੁੱਖ ਮਿਲੇਗਾ ਤੇ ਗੁਰਸਿੱਖ ਵਰਗੇ ਦੇ ਨਾਲ। ਇਹ ਵੀ ਖਿਆਲ ਕਰਿਓ ਕਿ ਇਹ ਮਹਾਤਮ ਹੈ ਤਾਂ ਇਸੇ ਤਰ੍ਹਾਂ ਹੀ, ਪਰ ਜੇ ਕਿਸੇ ਕੋਲ ਭਾਂਡਾ ਨਾ ਹੋਵੇ ਜਾਂ ਭਾਂਡਾ ਹੋਵੇ ਤੇ ਹੋਵੇ ਮੁੱਦਾ ਕੀਤਾ ਹੋਇਆ ਤਾਂ ਉਹਦੇ ਚ ਵਸਤੂ ਨੀ ਨਾ ਜਿਵੇਂ ਪੈਂਦੀ, ਇਸੇ ਤਰ੍ਹਾਂ ਇਹ ਮਹਾਤਮ ਪੁੱਠੇ ਭਾਂਡੇ 'ਚ ਪੈਣ ਵਾਲਾ ਨਹੀਂ। ਉਹਦੇ ਭਾਂਡੇ ਪਸ਼ੂ ਨਾ ਸਮਾਪ ਹੈ, ਸਿੱਧੇ ਅੰਮ੍ਰਿਤ ਭਰੇ ਭਾਂਡਾ ਸਿੱਧਾ ਚੱਲਦਾ। ਇਹਦਾ ਇੱਕ ਨਿਯਮ ਹੈ ਵੀ ਜਿੱਥੋਂ ਸਤਸੰਗੀ ਚੱਲਿਆ ਸਤਸੰਗ ਕਰਨ ਵਾਸਤੇ, ਵੀ ਹੁਣ ਮੈਂ ਸਾਰਾ ਕੰਮ ਛੱਡ ਕੇ ਇਹਦੇ ਹੁਣ ਮੈਂ ਕੇਵਲ ਸਤਸੰਗ ਕਰਨ ਚੱਲਿਆ, ਪਹਿਲੇ ਕਦਮ ਦੇ ਨਾਲ ਵਾਜਵਾਜ, ਦੂਜੇ ਕਦਮ ਦੇ ਨਾਲ ਵਾਜਵਾਜ, ਇੱਕ ਇੱਕ ਕਦਮ ਦੇ ਨਾਲ ਇੱਕ ਇੱਕ ਵਾਰੀ ਵਾਜਗੁਰੂ 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 ਕਹਿੰਦਾ ਗੁਰਦੁਆਰੇ ਪਹੁੰਚ ਗਿਆ ਤੇ ਕੌਣ ਕਹਿੰਦਾ ਵੀ ਇਹ ਮਹਾਤਮ ਇੱਕ ਇੱਕ ਅਸ਼ਮੇਧ ਜਗ ਦਾ ਫਲ ਦਾ ਨਾ ਮਿਲੇ ਇੱਕ ਕਦਮ ਦੇ ਨਾਲ ਮਿਲੇ। ਰਸਤੇ ਦੇ ਵਿੱਚ ਨੇਤਰਾਂ ਚ ਮਹਿਲ ਨਹੀਂ ਆਈ, ਕੰਨਾਂ ਚ ਮੰਜਿਆ ਨਹੀਂ ਪਈ, ਜੀਭ ਦੇ ਨਾਲ ਕੋਈ ਕਿਸੇ ਨੂੰ ਦੁਰਵਚਨ ਨਹੀਂ ਬੋਲਿਆ, ਤੇ ਕੇਵਲ ਵਾਹਿਗੁਰੂ ਦੇ ਧਿਆਨ ਗੁਰੂ ਨਾਨਕ ਦਾ ਧਿਆਨ ਕਰਕੇ ਗੁਰਦੁਆਰੇ ਪਹੁੰਚ ਗਿਆ। ਇੱਥੇ ਬੈਠ ਕੇ ਆ ਕੇ ਕਥਾ ਸੁਣਨ ਲੱਗਿਆ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਇਹਨਾਂ ਸਰੋਤੇ ਨੂੰ ਰਸਤੇ ਦੀ ਇੱਕ ਇੱਕ ਕਦਮ ਦੇ ਨਾਲ ਸੁਣੇ ਜਗ੍ਹਾ ਦਾ ਫਲ ਮਿਲਦਾ। ਸਤਸੰਗਤ ਸੁਖ ਪਲਕ ਜੋ ਇੱਕ ਪਲਕ ਮਾਤਰ ਦੇ ਅੰਦਰ ਜਿਹੜਾ ਸੁਖ ਹੈ, ਮੁਕਤ ਨਾ ਤਾਸਾ ਵੈਕੁੰਠ ਦੀਆਂ ਛੋਟੀਆਂ ਮੁਕਤੀਆਂ ਜਿਹੜੀਆਂ ਸਰੂਪ ਸਮੀਪ ਸਲੋਕ ਸਵੈ ਇਹ ਮੁਕਤੀਆਂ ਦੀ ਗੱਲ ਹੈ, ਇੱਥੇ ਉਹ ਕੈਦ ਮੋਕਸ਼ ਦੀ ਗੱਲ ਨਹੀਂ ਹੈ। ਮੁਕਤੀ ਬਹੁਤ ਪ੍ਰਕਾਰ ਦੀ ਹੈ, ਪੰਜ ਤਰ੍ਹਾਂ ਦੀ ਮੁਕਤੀ ਹੈ, ਪੈਗਲ ਕੈਦ ਮੋਕਸ਼ ਬਾਅਦ ਦੇ ਨਾਲ ਸਾਰਾ ਕਰ ਰਹੇ ਹੈ। ਇਸ ਕਰਕੇ ਸਤਸੰਗਤ ਸੁਖ ਪਰਗ ਜੋ ਮੁਕਤ ਨਾ ਤਾਸ ਮਾਨ ਬਰਮਾਦ ਕੀ ਨਰਾਦ। ਕਹਿੰਦੇ ਇਹ ਜਿਹੜਾ ਬ੍ਰਹਮਪੁਰੀ ਤੱਕ ਨਿਪਟ ਪਲ ਪਏ ਜਾਣ, ਇਹ ਸਾਰੇ ਸਤਸੰਗ ਦੇ ਸੁਖ ਦੇ ਬਾਰੇ ਕੁਛ ਵੀ ਨਹੀਂ, ਟੁੱਟੀਆਂ ਪੌੜੀਆਂ ਦੀ ਕੀ ਹੁੰਦਾ ਹੈ, ਇੰਦਰਪੁਰੀ ਬ੍ਰਹਮਪੁਰੀ ਕੁਛ ਨਹੀਂ, ਇਹ ਸੁਖ ਦੇ ਬਰਾਬਰ ਹੈ। ਤੋ ਇਸ ਕਰਕੇ ਸਾਧ ਸਮੇਂ ਕਾਮ ਧੇਨ ਅਰ ਪਲ ਪਤਰ ਜੇ ਸੇਵਕ ਫਲ ਹੋਵੇ ਸਤਸੰਗ ਦੇ ਸ਼ਰੀਰ ਏਕ ਮੈਂ ਪ੍ਰਾਣੀ ਖਾ ਗਿਆ ਸੋਏ, ਇਹ ਸ਼ਰੀਰ ਵਿੱਚ ਪ੍ਰਾਣੀ ਨੂੰ ਪ੍ਰਾਪਤ ਹੋ ਜਾਂਦਾ। ਤੋ ਇਸ ਕਰਕੇ ਸਾਰੇ ਧਰਮ ਸ਼ਾਸਤਰਾਂ ਇਸ ਦੇ ਬੜੇ ਮਹਾਤਮਾ ਲਿਖੇ। ਤੁਲਸੀ ਜੀ ਮਹਾਰਾਜ ਨੇ ਕਿਹਾ ਤੁਲਸੀ ਸੰਤਨ ਕੋ ਮਿਲਣੇ ਜਾਈਏ ਤਜ ਆਇਆ ਹਨੁਮਾਨ, ਜਿਉਂ ਜਿਉਂ ਪਗ ਆਗੇ ਧਰੈ ਫਲ ਕੋਟ ਕੇ ਜਗ ਸਮਾਨ। ਕਰੋੜਾ ਸਵੇ ਜਗਨ ਰੱਖਣ ਜੀ ਤੁਲਸੀ ਜੀ ਮਹਾਰਾਜ ਦੇ ਜਗ ਕਰ ਸਦਾ ਜੋ ਦੀ ਉੱਤਮ ਗੋਦ ਸਾਧ ਨਿਕਟ ਚਲ ਜਾ ਜੀ ਸੋ ਫਲ ਪਾਗ ਪਾਜੋ ਗੋਦ। ਉਹ ਇੱਕ ਇੱਕ ਕਰਮ ਦੇ ਨਾਲ ਫਲ ਮਿਲਦਾ ਜਾਂਦਾ ਹੈ। ਸੋ ਅੱਜ ਦੀ ਵਿਚਾਰ ਰਸਤੇ ਦੇ ਵਿੱਚ ਇੰਨਾ ਫਲ ਮਿਲਦਾ ਜਿਹੜਾ ਇੱਥੇ ਆ ਕੇ ਮਿਲਦਾ, ਕਿਹਦੇ ਤੋਂ ਕੋਈ ਕਸਨੀ ਕਰੇ ਹੀ ਨਹੀਂ ਸਕਦਾ। ਇਸ ਕਰਕੇ ਕਈ ਕੋਟ ਜਗ ਫਲਾ ਸੁਣ ਗਾਵ ਨਹਾਰੇ ਰਾਮ, ਹਰ ਹਰ ਨਾਮ ਜਪਤ ਕੁਲ ਸਾਰੇ ਹਰੇ ਰਾਮ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹਦਾ ਬਿਆਨ ਆਤਮਾ ਦਰਸਾਇਆ ਹੈ। ਇਸ ਕਰਕੇ ਅੱਜ ਦੀ ਜਿਹੜੀ ਵਿਚਾਰ ਸਤਿਗੁਰੂ ਸਤਸੰਗਤ ਦੇ ਮਹਾਤਮਾ ਦੇ ਸੀ। ਸਮਾਂ ਹੋਇਆ ਆਰਤੀ ਦਾ ਇਹ ਗ੍ਰੰਥ ਸਾਹਿਬ ਦਾ ਪਾਠ ਵਿਸਥਾਰ ਸੁਣੇ ਹੋਏਗਾ ਪਹਿਲਾਂ ਭਗਤ ਜੀ ਪੰਜਾਬ ਜੀ ਵਚਨ ਕਰਨਗੇ ਔਰ ਇਹਨਾਂ ਦੇ ਪ੍ਰਵਚਨ ਸੁਣ ਜੀ ਅੱਗੇ ਬਖਸ਼ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।